दंडवत वंदन अनेक बार सर्व कला समरथ डोलन तेरा को प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परनाम। परम सत्कार जो सतगुरु जी दे पावन पवित्र दरबार विच बैठी हुई साध संगत जी हो अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि गुलाबा तुरकां दे डर तो बहुत ज्यादा डरिया सतगुरु सच्चे पातशाह जी नूं रात दे वेले ही जगा के कहिंदा है कि सच्चे पातशाह जी मैं तुहानूं अपने घर दे विच पनाह नहीं दे सकदा जेकर तुरकां नूं पता लग गया ते मेरा बाल बच्चा कहानी दे विच पीड़ देणगे। सतगुरु गोविंद सिंह सच्चे पातशाह जी कहिंदे ने गुलाबिया डरना जिदे गुरु डाढ़े हुंदे ने उहदे सिख भी डाढ़े हुंदे ने इस करके तेनू तत्ती वाह भी नहीं लगेगी। कल इथों तक कथा पहुंची सी अज इथों अगे मैं प्रारंभ करदा। श्री सत गुर तुम समरथ बड़ बले मैं मारो किम है ना बचाए। ग्रंथाकार भाई संतोख सिंह जी लिखते ने जदों सतगुरां ने वचन किया तावी अगों फिर हाथ जोड़ के गुलाबा कहिंदा कि सच्चे पातशाह जी तुसी ते सरबग हो तुसी ते समरथ हो तुसी ते सारे बल दे समेत हो पर सच्चे पातशाह जी मैं ते माड़ा हां मेरा किसे तरीके दे नाल बचा नहीं होवेगा। बहरी उपाय न को बने आवे जब पुर मैं होवो बिदताए। गुलाबा कहिंदा सच्चे पातशाह मेरा ते उन्ने चिर तक बचा है जिन्ना चिर सच्चे पातशाह जी तुसी प्रगट नहीं हुंदे जदों तुसी प्रगट हो गए फिर ना ही मैं कोई उपा कर सकदा ते ना ही कोई यतन बना सकदा। सच्चे पातशाह जी जदों तुसी प्रगट हो जावोगे ते फिर मैं मारिया जाऊंगा। पौन प्रभ भाने नहीं तुम माड़ो गुरु पीन तोहे पीन बनाए। जदों गुलाबे ने आख्या सच्चे पातशाह मैं ते माड़ा हां अगों सतगुरु गोविंद सिंह सच्चे पातशाह जी ने फिर वचन किया कहिंदे ने नहीं तू माड़ो हे गुलाबिया तू अपने आप नूं माड़ा ना समझ जिहड़ा गुरु पीन है जिहड़ा गुरु तगड़ा है ना उन्हें तेनूं तगड़ा बना दिता है अपने आप नूं तू माड़ा ना समझ। बंको बार न हो मन पावे अंग संग नित बने सहाय। सतगुरु गोविंद सिंह जी कहिंदे ने गुलाबिया मेरी आखियां होईयां गल्लां दे उत्ते यकीन नूं धारण कर भरोसे नूं धारण कर तेरा वाल भी विंगा नहीं होवेगा असीं तेरे अंग संग होके तेरे सहायक बणांगे। बहर गुलाबे डर धर पाखियो मैं माड़ो नहीं बचबो होए। पर फिर भी ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਲਾਬੇ ਨੇ ਆਪਣੇ ਡਰ ਨੂੰ ਧਾਰਨ ਕਰੀ ਰੱਖਿਆ, ਧੀਰਜ ਨੂੰ ਛੱਡ ਦਿੱਤਾ ਤੇ ਬਾਰ ਬਾਰ ਇਹੀ ਕਹੀ ਜਾ ਰਿਹਾ ਕਿ ਸੱਚੇ ਪਾਤਸ਼ਾਹ ਨਹੀਂ ਮੇਰਾ ਬਚਾ ਨਹੀਂ ਹੋ ਸਕਦਾ, ਮੈਂ ਮਾੜਾ। ਪਰ ਸਤਿਗੁਰੂ ਜੀ ਕਹਿੰਦੇ ਨੇ ਤੂੰ ਤਗੜਾ ਤੇ ਬਾਰ ਬਾਰ ਉਹ ਕਹਿੰਦਾ ਨਹੀਂ ਸੱਚੇ ਪਾਤਸ਼ਾਹ ਮੈਂ ਤੇ ਮਾੜਾ। ਸੁਣ ਪ੍ਰਭ ਕਹਿਓ ਰਹੋ ਤੁਮ ਮਾੜੇ, ਪਦ ਜੋਰਾਵਰ ਲਿਓ ਨਾ ਕੋਏ। ਜਦੋਂ ਦੋ ਤਿੰਨ ਵਾਰੀ ਇਸੇ ਤਰ੍ਹਾਂ ਹੀ ਗੁਲਾਬੇ ਨੇ ਸਤਿਗੁਰਾਂ ਦੇ ਬਚਨ ਨੂੰ ਮੋੜਿਆ, ਸਤਿਗੁਰੂ ਜੀ ਕਹਿੰਦੇ ਨੇ ਤੇਰਾ ਵਾਲ ਨੀ ਮਹਿੰਗਾ ਹੋਵੇਗਾ, ਤੂੰ ਤਗੜਾ ਤੇ ਬਾਰ ਬਾਰ ਉਹ ਕਹੀ ਜਾਂਦਾ ਮੇਰਾ ਬਚਾ ਨੀ ਹੋ ਸਕਦਾ ਮੈਂ ਮਾੜਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ, ਕਹਿੰਦੇ ਨੇ ਗੁਲਾਬਿਆ ਜੇ ਤੂੰ ਆਪਣੇ ਆਪ ਨੂੰ ਮਾੜਾ ਕਹਿੰਦਾ ਹੈ ਤੇ ਫਿਰ ਹਮੇਸ਼ਾ ਮਾੜਾ ਹੀ ਰਵੇਗਾ, ਕਦੇ ਵੀ ਜੋਰਾਵਰੀ ਦੀ ਜਿਹੜੀ ਤਕੜਾਈ ਦੀ ਪਦਵੀ ਹੈ ਨਾ ਉਹ ਤੈਨੂੰ ਪ੍ਰਾਪਤ ਨਹੀਂ ਹੋ ਸਕਦੀ। ਜਾਵ ਸਤ ਗੁਰ ਕੁਰ ਖੇਤਰ ਗਏ, ਗਮਣੇ ਉਤਰ ਤਬ ਚਮਕੌਰ ਸੋ ਜੋਏ। ਹੁਣ ਇਸ ਜਗ੍ਹਾ ਦੇ ਉੱਤੋਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਪੁਰਾਣੀ ਵਿਥਿਆ ਦਾ ਬਿਆਨ ਕਰਦੇ ਨੇ। ਇਹ ਉਸ ਵਿਥਿਆ ਦਾ ਬਿਆਨ ਕਰਦੇ ਨੇ ਕਵੀ ਜੀ ਕਿ ਜਦੋਂ ਇੱਕ ਵਾਰੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕੁਰਕਸ਼ੇਤਰ ਗਏ ਸਨ ਤੇ ਜਾਂਦਿਆਂ ਜਾਂਦਿਆਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਚਮਕੌਰ ਨਗਰ ਦੇ ਵਿੱਚ ਠਹਿਰੇ ਸਨ, ਉਸ ਵੇਲੇ ਦੀ ਸਾਖੀ ਨੂੰ ਇਸ ਜਗ੍ਹਾ ਦੇ ਉੱਤੇ ਬਿਆਨ ਕਰਦੇ ਨੇ। ਇਸ ਸਾਖੀ ਦਾ ਜਿਹੜਾ ਸੰਬੰਧ ਹੈ ਇਸ ਜਗ੍ਹਾ ਦੇ ਉੱਤੇ ਜੁੜਨ ਵਾਲਾ ਹੈ, ਇਸ ਕਰਕੇ ਕਵੀ ਜੀ ਨੇ ਇਸ ਨੂੰ ਇਸ ਜਗ੍ਹਾ ਦੇ ਉੱਤੇ ਬਿਆਨ ਕੀਤਾ। ਹੋਤੋ ਨਿਹਾਲਾ ਗ੍ਰਾਮ ਚੌਧਰੀ, ਸੇਵਾ ਕਰੀ ਭਾਉ ਤਰ ਸੋਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਿਹਾਲਾ ਨਾਮ ਦੇ ਪਿੰਡ ਦਾ ਚੌਧਰੀ ਸੀ, ਜਿਨ੍ਹੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਬੜੀ ਪ੍ਰੇਮ ਭਾਵਨਾ ਦੇ ਨਾਲ ਉਸ ਵੇਲੇ ਸੇਵਾ ਕੀਤੀ ਸੀ। ਸੁਣ ਸੁਣ ਸੰਗਤ ਦਰਸ਼ਨ ਕੇਹਤ, ਮਿਲੀ ਆਏ ਲੈ ਅਨਕ ਅਕੋਰ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਆਉਣੇ ਨੂੰ ਸੁਣ ਕੇ ਜਿਹੜੀ ਸੰਗਤ ਹੈ ਉਹ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਉਸ ਵੇਲੇ ਪਹੁੰਚੀ। ਮਾਛੀ ਵਾਰੇ ਕੀ ਖਤਰਾਨੀ, ਸੁਣ ਪਹੁੰਚੀ ਔਰ ਪ੍ਰੇਮ ਨਿਹਾਰ। ਕਵੀ ਜੀ ਲਿਖਦੇ ਨੇ ਕਿ ਇਸੇ ਹੀ ਮਾਛੀ ਵਾੜੇ ਦੀ ਰਹਿਣ ਵਾਲੀ ਇੱਕ ਖਤਰਾਣੀ ਜਿਹੜੀ ਕਿ ਬਿਰਧ ਔਰਤ ਸੀ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਸ ਵੇਲੇ ਦਰਸ਼ਨ ਕਰਨ ਗਈ ਸੀ ਤੇ ਸਤਿਗੁਰੂ ਜੀ ਦਾ ਦਰਸ਼ਨ ਉਸਨੇ ਪ੍ਰੇਮ ਦੇ ਨਾਲ ਕੀਤਾ ਸੀ। ਸੂਖਮ ਵਸਤ੍ਰ ਥਾਣੀ ਕਿਆਨਿਓ, ਅਰ ਪਿਓ ਨਮੋ ਕਰੀ ਕਰ ਜੋਰ। ਉਸ ਬਿਰਧ ਔਰਤ ਨੇ ਖਤਰਾਣੀ ਨੇ ਇੱਕ ਬਹੁਤ ਹੀ ਬਰੀਕ ਬਣਿਆ ਹੋਇਆ ਕੱਪੜਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤਾ ਸੀ, ਪੂਰੇ ਦਾ ਪੂਰਾ ਥਾਣ ਤੇ ਨਾਲ ਹੀ ਉਹਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ। ਇਸ ਤੋਂ ਇਲਾਵਾ ਜਿਹੜਾ ਉਸਨੇ ਕੱਪੜੇ ਦਾ ਥਾਣ ਅਰਪਣ ਕੀਤਾ ਉਹਨੇ ਆਪਣੇ ਹੱਥਾਂ ਦੇ ਨਾਲ ਹੀ ਉਸ ਨੂੰ ਤਿਆਰ ਕੀਤਾ ਸੀ। ਸ੍ਰੀ ਮੁਖ ਤੇ ਪਿਖ ਕਰ ਫੁਰਮਾਇਓ, ਸਿੱਖਣੀਏ ਜਾ ਚੋਚਤ ਲੋਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉਸ ਖਤਰਾਣੀ ਸਿੱਖਣੀ ਨੂੰ ਫਰਮਾਨ ਕੀਤਾ ਸੀ, ਸਿੱਖਣੀਏ ਜਾਚੋ ਚਿਤ ਲੋਰ। ਹੇ ਸਿੱਖਣੀਏ, ਹੇ ਪ੍ਰੇਮਣੇ, ਜੋ ਤੇਰੇ ਮਨ ਦੇ ਵਿੱਚ ਲੋੜ ਹੈ ਉਹ ਸਾਡੇ ਤੋਂ ਵਰਦਾਨ ਮੰਗ ਲੈ। ਕਰ ਬੰਧਨ ਖਤਰਾਣੀ ਪਾਖਿਓ, ਪਾਤਸ਼ਾਹ ਮੇਰੀ ਅਰਦਾਸ। ਜਦੋਂ ਸਤਿਗੁਰਾਂ ਨੇ ਵਰਦਾਨ ਮੰਗਣ ਦੇ ਵਾਸਤੇ ਆਖਿਆ ਸੀ ਅੱਗੋਂ ਫਿਰ ਉਸ ਖਤਰਾਣੀ ਬਿਰਧ ਔਰਤ ਨੇ ਹੱਥ ਜੋੜ ਕੇ ਆਖਿਆ ਸੀ ਕਿ ਹੇ ਸੱਚੇ ਪਾਤਸ਼ਾਹ ਜੀ, ਮੈਂ ਤੁਹਾਡੇ ਚਰਨਾਂ ਦੇ ਵਿੱਚ ਇੱਕ ਅਰਦਾਸ ਕਰਦੀ ਹਾਂ, ਇੱਕ ਬੇਨਤੀ ਕਰਦੀ ਹਾਂ। ਭਾਈ ਬਿਰਧਾ ਮੈਂ ਗਮਣਿਓ ਨਾ ਜਾਏ, ਕਿਮ ਪਹੁੰਚੋ ਰਾਵਰ ਕੇ ਪਾਸ। ਉਹਨੇ ਆਖਿਆ ਸੀ ਸੱਚੇ ਪਾਤਸ਼ਾਹ ਜੀ, ਮੈਂ ਹੁਣ ਬਹੁਤ ਜ਼ਿਆਦਾ ਬੁੱਢੀ ਹੋ ਚੁੱਕੀ ਹਾਂ ਸੱਚੇ ਪਾਤਸ਼ਾਹ ਜੀ, ਮੇਰੇ ਸਰੀਰ ਦੇ ਵਿੱਚ ਇੰਨੀ ਸਮਰੱਥਾ ਨਹੀਂ ਹੈ ਕਿ ਚੱਲ ਕੇ ਤੁਹਾਡੇ ਦਰਸ਼ਨਾਂ ਦੇ ਵਾਸਤੇ ਮੈਂ ਉੱਥੇ ਪਹੁੰਚ ਸਕਾਂ ਜਿੱਥੇ ਸੱਚੇ ਪਾਤਸ਼ਾਹ ਜੀ ਤੁਹਾਡਾ ਵਾਸ ਹੈ। ਸੂਖਮ ਸੂਤ ਕਾਤ ਕਰ ਨਿਤ ਹੀ, ਭੇਟ ਦੇ ਤੋਂ ਸੁੰਦਰ ਬਸ। ਉਸਨੇ ਅਰਜ ਕੀਤੀ ਸੀ, ਸੱਚੇ ਪਾਤਸ਼ਾਹ ਜੀ, ਬਰੀਕ ਸੂਤੀ ਜਿਹੜਾ ਕੱਪੜਾ ਹੈ ਉਹ ਕੱਤ ਬਣਾ ਕੇ ਤਿਆਰ ਕਰਕੇ ਮੈਂ ਸੱਚੇ ਪਾਤਸ਼ਾਹ ਜੀ ਤੁਹਾਡੀ ਭੇਟਾ ਦੇ ਵਾਸਤੇ ਹਮੇਸ਼ਾ ਭੇਜਦੀ ਹਾਂ। ਮੈਂ ਸੁੰਦਰ ਵਾਸ, ਸੱਚੇ ਪਾਤਸ਼ਾਹ ਜੀ, ਮੈਂ ਚਾਹੁੰਦੀ ਹਾਂ ਕਿ ਮੇਰੇ ਭੇਜੇ ਹੋਏ ਕੱਪੜੇ ਦੇ ਤੁਸੀਂ ਸੁੰਦਰ ਲਿਬਾਸ ਬਣਵਾ ਕੇ ਆਪਣੇ ਗਲੇ ਦੇ ਵਿੱਚ ਧਾਰਨ ਕਰੋ। ਕਿਮ ਦਰਸ਼ਨ ਮੁਝ ਪ੍ਰਾਪਤ ਹੋਵੇ, ਇਹ ਕਿਮ ਪੂਰਨ ਹੋਵੇ ਆਸ। ਸੱਚੇ ਪਾਤਸ਼ਾਹ ਜੀ, ਕਿਉਂਕਿ ਮੈਂ ਬਿਰਧ ਹੋ ਚੁੱਕੀ ਹਾਂ, ਮੈਂ ਤੁਹਾਡੇ ਤੱਕ ਪਹੁੰਚ ਨਹੀਂ ਸਕਦੀ, ਇਸ ਕਰਕੇ ਮੇਰੇ ਮਨ ਦੀ ਇਹ ਜਿਹੜੀ ਆਸ਼ਾ ਹੈ ਇਹ ਕਿਸ ਤਰ੍ਹਾਂ ਪੂਰੀ ਹੋਵੇਗੀ ਕਿ ਸੱਚੇ ਪਾਤਸ਼ਾਹ ਮੈਂ ਤੁਹਾਡਾ ਦਰਸ਼ਨ ਵੀ ਕਰਾਂ ਤੇ ਮੈਂ ਉਸ ਸਰੂਪ ਦੇ ਵਿੱਚ ਦਰਸ਼ਨ ਕਰਾਂ ਕਿ ਤੁਸੀਂ ਮੇਰੇ ਲਿਬਾਸ ਨੂੰ ਪਹਿਨਿਆ ਹੋਵੇ। ਇਹ ਦੋਵੇਂ ਮੰਗਾਂ ਸੱਚੇ ਪਾਤਸ਼ਾਹ ਜੀ ਮੈਂ ਮੰਗਦੀ ਹਾਂ। ਸੁਣ ਗੁਰ ਕਹਿਓ ਵਸਤ੍ਰ ਹਮ ਲੈ ਜਹ ਤੂੰ ਬਸੈ ਤਿਸੀ ਪੁਰ ਆਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਸੀ ਮਾਤਾ ਨੂੰ ਕਿ ਮਾਤਾ ਜੀ ਤੁਹਾਨੂੰ ਦਰਸ਼ਨ ਜ਼ਰੂਰ ਹੋਵੇਗਾ। ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਮਾਤਾ ਜੀ ਤੁਹਾਨੂੰ ਆਉਣ ਦੀ ਲੋੜ ਹੀ ਕੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਸਵੈਮ ਤੁਹਾਡੇ ਕੋਲ ਆਵਾਂਗਾ, ਨਾਲੇ ਤੁਹਾਨੂੰ ਦਰਸ਼ਨ ਦੇਵਾਂਗਾ ਤੇ ਨਾਲੇ ਤੁਹਾਡੇ ਮਨ ਦੀ ਇਹ ਕਾਮਨਾ ਪੂਰੀ ਕਰਾਂਗਾ ਕਿ ਤੁਸੀਂ ਜਿਹੜਾ ਕੱਪੜਾ ਤਿਆਰ ਕੀਤਾ ਹੋਵੇਗਾ ਮੈਂ ਉਹਨੂੰ ਆਪਣੇ ਆਪ ਹੀ ਤੁਹਾਡੇ ਕੋਲੋਂ ਆਣ ਕੇ ਲਵਾਂਗਾ। ਸੁਣ ਗੁਰ ਕਹਿਓ ਵਸਤ੍ਰ ਹਮ ਲੈ ਜਾਂ ਤੂੰ ਬਸੈ ਤਿਸ ਪੁਰ ਆਏ। ਉਸ ਵੇਲੇ ਸਤਿਗੁਰਾਂ ਨੇ ਆਖਿਆ ਸੀ ਅਸੀਂ ਵਸਤ੍ਰ ਤੇਰੇ ਉਥੋਂ ਆਣ ਕੇ ਪ੍ਰਵਾਨ ਕਰਾਂਗੇ ਜਿੱਥੇ ਤੇਰਾ ਮਾਈ ਵਾਸਾ ਹੋਵੇਗਾ। ਹੁਣ ਲਿਖਿਆ ਹੈ ਕਵੀ ਜੀ ਨੇ ਕਿ ਮਾਛੀਵਾੜੀ ਦੀ ਰਹਿਣ ਵਾਲੀ ਸੀ ਤੇ ਸਤਿਗੁਰਾਂ ਨੇ ਇਕਰਾਰ ਕੀਤਾ ਸੀ ਕਿ ਜਿੱਥੇ ਮਾਤਾ ਜੀ ਤੁਹਾਡਾ ਵਾਸਾ ਹੋਵੇਗਾ ਮੈਂ ਉਥੇ ਆਵਾਂਗਾ, ਨਾਲੇ ਤੁਹਾਨੂੰ ਦਰਸ਼ਨ ਦੇਵਾਂਗਾ ਤੇ ਨਾਲੇ ਤੁਹਾਡਾ ਤਿਆਰ ਕੀਤਾ ਹੋਇਆ ਜੋ ਕੱਪੜਾ ਹੈ ਉਹਨੂੰ ਲਵਾਂਗਾ। ਕਾਤ ਬਣਾਏ ਪਿਆਰ ਕਰ ਰਹੀ ਹੈ ਪਹਿਰੇਗੇ ਨਿਜ ਅੰਗ ਸਜਾਏ। ਸਤਿਗੁਰਾਂ ਨੇ ਆਖਿਆ ਸੀ ਕਿ ਕੱਤ ਬਣਾ ਕੇ ਤਿਆਰ ਕਰਕੇ ਮਾਤਾ ਜੀ ਕੱਪੜਾ ਤੁਸੀਂ ਰੱਖ ਛੱਡਿਓ, ਜਦੋਂ ਮੌਕਾ ਲੱਗੇਗਾ ਜਦੋਂ ਸਮਾਂ ਬਣੇਗਾ ਅਸੀਂ ਤੁਹਾਡੇ ਕੋਲ ਆਵਾਂਗੇ ਤੇ ਤੁਹਾਡੇ ਤਿਆਰ ਕੀਤੇ ਹੋਏ ਕੱਪੜੇ ਦੇ ਹੀ ਆਪਣੇ ਤਨ ਦੇ ਲਿਬਾਸ ਬਣਾਵਾਂਗੇ ਤੇ ਫਿਰ ਅੰਗਾਂ ਦੇ ਉੱਤੇ ਸਜਾਵਾਂਗੇ ਭਾਵ ਕੇ ਉਹਦਾ ਚੋਲਾ ਬਣਾ ਕੇ ਪਹਿਨਾਂਗੇ। ਹੋਏ ਆਨੰਦ ਪੁਣ ਸਾਧਨ ਸਿਧਾਰੀ ਕਾਤ ਵਸਤ੍ਰ ਤਿੰਨ ਧਾਰਿਓ ਬਣਾਏ। ਕਵੀ ਜੀ ਲਿਖਦੇ ਨੇ ਕਿ ਆਨੰਦ ਨੂੰ ਧਾਰਨ ਕਰਕੇ ਫਿਰ ਉਹ ਜੋ ਬਿਰਧ ਔਰਤ ਸੀ ਜਿਹੜੀ ਕਿ ਖਤਰਾਣੀ ਜਾਤੀ ਦੀ ਸੀ ਉਹ ਆਪਣੇ ਘਰ ਭਾਵ ਕੇ ਮਾਛੀਵਾੜੇ ਆ ਗਈ ਸੀ। ਉਹਨੇ ਕੱਤ ਬਣਾ ਕੇ ਕੱਪੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਤਿਆਰ ਕਰਕੇ ਰੱਖਿਆ ਹੋਇਆ ਸੀ। ਤਿਸ ਕੋ ਕਹਿਓ ਹੋਤੋ ਜਿਮ ਪੂਰਬ ਸੋ ਸਿਮਰਨ ਕਰ ਗੁਰ ਤਿਸ ਕਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਬਿਰਧ ਮਾਤਾ ਦੇ ਨਾਲ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਕਰਾਰ ਕੀਤਾ ਸੀ ਮਿਲਣ ਦਾ ਤੇ ਕੱਪੜਾ ਪ੍ਰਵਾਨ ਕਰਨ ਦਾ, ਉਸ ਬਚਨ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਵੇਲੇ ਯਾਦ ਕੀਤਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਉਸ ਬਿਰਧ ਔਰਤ ਨੂੰ ਮਿਲਣਾ ਚਾਹੁੰਦੇ ਨੇ ਤੇ ਉਹਦੇ ਨਾਲ ਕੀਤਾ ਹੋਇਆ ਬਚਨ ਪ੍ਰਣ ਪੂਰਾ ਕਰਨਾ ਚਾਹੁੰਦੇ ਨੇ। ਇੱਕ ਪਾਸੇ ਗੁਲਾਬੇ ਨੇ ਜਵਾਬ ਦੇ ਦਿੱਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਵੀ ਕਰ ਦਿੱਤਾ, ਗੁਲਾਬਿਆ ਜੇਕਰ ਮਾੜਾ ਹੈ ਤੇ ਮਾੜਾ ਹੀ ਰਹੇਗਾ, ਜੋਰਾਵਰੀ ਦੀ ਤਕੜਾਈ ਦੀ ਪਦਵੀ ਪ੍ਰਾਪਤ ਨਹੀਂ ਹੋ ਸਕਦੀ। ਤੇ ਦੂਜੇ ਪਾਸੇ ਸਤਿਗੁਰਾਂ ਨੇ ਉਸ ਮਾਤਾ ਦੇ ਨਾਲ ਜਿਹੜਾ ਬਚਨ ਕੀਤਾ ਸੀ ਉਹਨੂੰ ਪੂਰਾ ਕਰਨਾ ਚਾਹਿਆ ਹੈ। ਇਹ ਕਥਾ ਤਾਂ ਕਵੀ ਸੰਤੋਖ ਸਿੰਘ ਜੀ ਨੇ ਬਿਆਨ ਕੀਤੀ। ਕਹੇ ਉਹ ਗੁਲਾਬੇ ਸੋ ਤਿਸ ਛਿਨ ਛਤਰਾਣੀ ਜੋ ਬ੍ਰਿਦਾ ਬਿਸਾਲ। ਉਸ ਵੇਲੇ ਸਤਿਗੁਰੂ ਜੀ ਕਹਿੰਦੇ ਨੇ ਠੀਕ ਹੈ ਗੁਲਾਬਿਆ, ਅਸੀਂ ਤੇਰੇ ਘਰ ਨੂੰ ਛੱਡ ਦਿਆਂਗੇ ਪਰ ਸਾਨੂੰ ਥੋੜਾ ਸਮਾਂ ਦੇ ਦੇ। ਸਤਿਗੁਰੂ ਜੀ ਕਹਿੰਦੇ ਨੇ ਗੁਲਾਬਿਆ ਤੇਰੇ ਪਿੰਡ ਦੇ ਵਿੱਚ ਇੱਕ ਖਤਰਾਣੀ ਰਹਿੰਦੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਹੁਤ ਬਿਰਧ ਹੈ। ਕਾਰੋ ਹਕਾਰਨ ਸੰਗ ਸੁਆਨੋ ਤਿਸ ਕੀ ਪੁਰੇ ਕਾਮਨਾ ਹਾਲ। ਸਤਿਗੁਰੂ ਜੀ ਕਹਿੰਦੇ ਨੇ ਗੁਲਾਬਿਆ ਉਸ ਬਿਰਧ ਮਾਈ ਨੂੰ ਸਾਡੇ ਕੋਲ ਬੁਲਾ ਕੇ ਲਿਆ। ਅਸੀਂ ਉਹਦੇ ਨਾਲ ਇੱਕ ਪੁਰਾਣੇ ਸਮੇਂ ਦੇ ਵਿੱਚ ਇਕਰਾਰ ਕੀਤਾ ਸੀ, ਵਾਅਦਾ ਕੀਤਾ ਸੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਉਸ ਇਕਰਾਰ ਨੂੰ ਪੂਰਾ ਕਰਨਾ ਚਾਹੁੰਦੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੁਣੇ ਬੁਲਾ ਕੇ ਲਿਆ। ਸੁਣਤ ਹੁਕਮ ਕੋ ਗਯੋ ਤੁਰਤ ਤਬ ਜਹਾਂ ਸਦਨ ਥੋ ਖੋਜ ਉਤਾਲ। ਗੁਲਾਬੇ ਨੇ ਹੁਕਮ ਨੂੰ ਸੁਣਿਆ, ਛੇਤੀ ਦੇ ਨਾਲ ਉਹਦਾ ਘਰ ਲੱਭ ਕੇ ਉਹਦੇ ਘਰ ਦੇ ਵਿੱਚ ਔਰਤ ਦੇ ਚਲਾ ਗਿਆ। ਭੇਤ ਬਤਾਇਓ ਸਕਲ ਗੁਰੂ ਕੋ ਸੁਣ ਹਰਖੀ ਪਰਖੀ ਸਭ ਬਾਤ। ਗੁਲਾਬੇ ਨੇ ਸਾਰੇ ਭੇਤ ਦੀ ਗੱਲ ਦੱਸੀ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਮੇਰੇ ਘਰ ਦੇ ਵਿੱਚ ਪਹੁੰਚੇ ਹੋਏ ਨੇ, ਮਾਤਾ ਜੀ ਤੁਹਾਨੂੰ ਉਹਨਾਂ ਨੇ ਯਾਦ ਕੀਤਾ। ਇਸ ਤੋਂ ਇਲਾਵਾ ਸਤਿਗੁਰਾਂ ਨੇ ਵਚਨ ਕੀਤਾ ਕਿ ਮੈਂ ਮਾਤਾ ਦੇ ਨਾਲ ਪੁਰਾਣੇ ਸਮੇਂ ਦੇ ਵਿੱਚ ਇੱਕ ਇਕਰਾਰ ਕੀਤਾ ਹੈ, ਮੈਂ ਉਸ ਇਕਰਾਰ ਨੂੰ ਪੂਰਾ ਕਰਨਾ ਚਾਹੁੰਦਾ। ਜਦੋਂ ਐਸੀਆਂ ਗੱਲਾਂ ਗੁਲਾਬੇ ਨੇ ਉਸ ਮਾਤਾ ਨੂੰ ਦੱਸੀਆਂ ਤੇ ਮਾਤਾ ਬਹੁਤ ਜ਼ਿਆਦਾ ਪ੍ਰਸੰਨ ਹੋਈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦੀਦਾਰਾ ਹੋਵੇਗਾ ਉਹਨਾਂ ਦੇ ਹੁਕਮ ਦੇ ਮੁਤਾਬਕ। ਸੂਖਮ ਵਸਤ੍ਰ ਥਾਣ ਦੁਆ ਲੈ ਕਦ ਚੱਲ ਆਈ ਬਿਰਦਾਇਤ ਲਾਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਰੀਕ ਜਿਹੜਾ ਕੱਪੜਾ ਉਸਨੇ ਤਿਆਰ ਕੀਤਾ ਹੋਇਆ ਸੀ, ਉਸ ਕੱਪੜੇ ਦੇ ਦੋ ਥਾਣ ਲੈ ਕੇ ਉਹ ਬਿਰਧ ਛੇਤੀ ਦੇ ਨਾਲ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਗੁਲਾਬੇ ਦੇ ਘਰ ਪਹੁੰਚੀ। ਤਾਰੇ ਅਕੋਰ ਕਰ ਜੋਰ ਨਮੋ ਕਰ ਹੇਰ ਹੇਰ ਕਰ ਸੁੰਦਰ ਗਾਤ। ਮਾਤਾ ਨੇ ਆਪਣੀ ਭੇਟਾ ਦੋ ਥਾਣ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੇ, ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ ਤੇ ਬਾਰ ਬਾਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਮੁਖੜੇ ਦਾ ਦਰਸ਼ਨ ਕਰਨ ਲੱਗੀ। ਅਦਕ ਮੁਦਤ ਮਨ ਪ੍ਰੇਮ ਉਦਤ ਹੋਏ ਤਨ ਭਾਗ ਮੈਂ ਪਿਖ ਸਖ ਆਤ। ਮਾਤਾ ਦੇ ਮਨ ਦੇ ਵਿੱਚ ਪ੍ਰੇਮ ਬਹੁਤ ਹੀ ਜ਼ਿਆਦਾ ਉਤਪੰਨ ਹੋਇਆ ਹੋਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪ੍ਰੇਮ ਦੇ ਨਾਲ ਮਾਤਾ ਦਾ ਮਨ ਬਹੁਤ ਗਦਗਦ ਹੈ। ਕਹਿੰਦੀ ਹੈ ਧਨ ਭਾਗ ਮੈਂ ਪਿਖੇ ਸਖਿਆਤ। ਇਹ ਸੱਚੇ ਪਾਤਸ਼ਾਹ ਜੀ ਮੈਂ ਬਹੁਤ ਵੱਡੀ ਆਪਣੇ ਆਪ ਨੂੰ ਧਨ ਭਾਗਾਂ ਵਾਲੀ ਸਮਝਦੀ ਹਾਂ ਕਿ ਸੱਚੇ ਪਾਤਸ਼ਾਹ ਜੀ ਸਾਖਿਆਤ ਪ੍ਰਗਟ ਰੂਪ ਦੇ ਵਿੱਚ ਮੈਂ ਤੁਹਾਡਾ ਸੱਚੇ ਪਾਤਸ਼ਾਹ ਜੀ ਦਰਸ਼ਨ ਕਰ ਰਹੀ ਹਾਂ। ਉਸ ਵੇਲੇ ਕਿਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਗੁਲਾਬੇ ਨੂੰ ਧੀਰੇ ਦਿੱਤੀ ਤੇ ਕਿਸ ਤਰੀਕੇ ਦੇ ਨਾਲ ਉਸ ਮਾਤਾ ਨੇ ਸਤਿਗੁਰਾਂ ਦਾ ਦਰਸ਼ਨ ਕੀਤਾ, ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੰਜ ਬਿਆਨ ਕਰਦੇ ਨੇ। ਗੁਰਾਂ ਆਖਿਆ ਤੀਰਜ ਰੱਖ ਪਾਈ ਰਾਖਾ ਸਦਾ ਹੀ ਹੈ ਕਰਤਾਰ ਸਾਡਾ ਜਾ ਮਾਈ ਗੁਰਦੇਈ ਨੂੰ ਸੱਦ ਲਿਆ ਤੂੰ ਉਹ ਵੀ ਕਰ ਲੈ ਹੁਣ ਦੀਦਾਰ ਸਾਡਾ। ਉਹਨੂੰ ਜਾ ਗੁਲਾਬੇ ਨੇ ਖਬਰ ਕੀਤੀ ਗੁਰੂ ਆਇਆ ਹੈ ਇੱਥੇ ਤਾਰਨ ਹਾਰ ਸਾਡਾ। ਉਹ ਸੁਣਦੀ ਪੁੱਤ ਦੇ ਸਣੇ ਦੌੜੀ ਕਹਿੰਦੀ ਤਰਿਆ ਅੱਜ ਪਰਿਵਾਰ ਸਾਡਾ। ਰੇਜਾ ਧਰ ਅੱਗੇ ਮੱਥਾ ਟੇਕੇ ਆਸੂ ਬੇੜਾ ਕੀਤਾ ਜੇ ਗੁਰੂ ਜੀ ਪਾਰ ਸਾਡਾ। ਮੈਂ ਬੁੱਢੜੀ ਸਾਂ ਕਰਤਾਰ ਸਿੰਘਾ ਆਪ ਆ ਕੇ ਕੀਤਾ ਉਧਾਰ ਸਾਡਾ। ਮਾਤਾ ਬੜੀ ਪ੍ਰਸੰਨ ਹੋਈ ਹੈ, ਕਹਿੰਦੀ ਹੈ ਸੱਚੇ ਪਾਤਸ਼ਾਹ ਜੀ ਮੈਂ ਤੇ ਬੁੱਢੀ ਸਾਂ, ਮੈਂ ਤੇ ਤੁਹਾਡੇ ਦਰਸ਼ਨ ਕਰਨ ਦੇ ਵਾਸਤੇ ਪਹੁੰਚ ਨਹੀਂ ਸਕੇ, ਪਰ ਸੱਚੇ ਪਾਤਸ਼ਾਹ ਜੀ ਤੁਸੀਂ ਬੜੀ ਦਇਆ ਕੀਤੀ ਹੈ ਕਿ ਆਣ ਕੇ ਆਪਣਾ ਪਾਵਨ ਪਵਿੱਤਰ ਸੱਚੇ ਪਾਤਸ਼ਾਹ ਜੀ ਦਰਸ਼ਨ ਦਿੱਤਾ। ਗੁਰ ਪ੍ਰਸੰਨ ਹੋਏ ਕਹੇ ਉਹ ਤਾਂਹ ਕੋ ਭੇਟ ਅੰਤ ਕੀ ਹਮਨੇ ਲੀਨ। ਸਤਿਗੁਰੂ ਗੋਬਿੰਦ ਸਿੰਘ ਜੀ ਬੜੇ ਪ੍ਰਸੰਨ ਹੋਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਦੀ ਭੇਟਾ ਨੂੰ ਪ੍ਰਵਾਨ ਕੀਤਾ ਤੇ ਨਾਲ ਹੀ ਸਤਿਗੁਰਾਂ ਨੇ ਵਚਨ ਕੀਤਾ, ਕਹਿੰਦੇ ਨੇ ਮਾਤਾ ਜੀ ਤੁਹਾਡੀ ਅਖੀਰਲੀ ਜਿਹੜੀ ਭੇਟਾ ਹੈ ਨਾ ਉਹ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਪ੍ਰਵਾਨ ਕੀਤੀ ਹੈ। ਇਸ ਤੋਂ ਇਲਾਵਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਗੁਰਦੇਈ ਨਾਂ ਉਸ ਤਰਖਾਣੀ ਦਾ ਬੁੱਢੀ ਮਾਤਾ ਦਾ ਬਿਆਨ ਕੀਤਾ, ਪਰ ਕਵੀ ਸੰਤੋਖ ਸਿੰਘ ਜੀ ਨੇ ਨਾਮ ਨਹੀਂ ਬਿਆਨ ਕੀਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਗੁਰਦੇਈ ਨਾਂ ਸੀ ਉਸ ਮਾਤਾ ਦਾ, ਸਤਿਗੁਰੂ ਜੀ ਕਹਿੰਦੇ ਨੇ ਤੁਹਾਡੀ ਮਾਤਾ ਜੀ ਅਖੀਰਲੀ ਭੇਟਾ ਸੀ ਪ੍ਰਵਾਨ ਕੀਤੀ। अंत समा पुण्यो अब तेरो तज तन उत्तम पद को दिन। सतगुरु जी कहंदे ने माता जी तुहाडा अखीरला समा नेड़े आ गया, छेती ही तुसी चढ़ाई कर जावोगे। सतगुरु जी कहंदे ने शरीर नु छड़ोगे ते तुहानू परम पदवी दी प्राप्ति होवेगी। इस करके माता जी ए जो तुसी दो थान कपड़े दे भेटा रखे ने ए तुहाडी अखीरली भेट है। कर दर्शन को गमनी सो पुन बाक गुलाबे सन गुर कीन। नमस्कार करके सतगुरु सच्चे पातशाह जी दियां खुशियां लैके माता गुरदेई अपने घर नूं वापस परत गई। ओहदे जाण तों बाद सतगुरु गोविंद सिंह सच्चे पातशाह जी ने फिर गुलाबे नूं हुकम कीता, कहिंदे ने सीयन हार ते तुरत सिवावो घर पहरान बने नवीन। सतगुरु जी कहिंदे ने गुलाबिया ये जो कपड़ा अर्पण होया इस कपड़े दे सतगुरु जी कहिंदे ने के चोले बनाउणे ने। सतगुरु गोविंद सिंह जी कहिंदे ने के जिहड़ा सियाणा दर्जी है ओहदे कोलों तुरत ही मेरे गल दा पहनण वाला एक चोला नवा सवाल है। सुन कर जाए प्यार करवावो एक चादरा यार घर चीर। सतगुरु गोविंद सिंह जी कहिंदे ने के कपड़ा लै जा साढ़े पहनण दे वास्ते एक चोला तैयार कर, इस तों अलावा सतगुरु जी कहिंदे ने एक वखरा चादरा भी साढ़े पहनण दे वास्ते तैयार कर। चादरे तों भाव के बुकल मारन दे वास्ते एक कपड़ा। सतगुरु जी कहिंदे ने चोला सवा, इस तों अलावा बुकल मारन दे वास्ते एक कपड़ा भी सवाया जावे। बाहर कहो कर श्याम बरन पट ले कर आवो हमरे तीर। इस तों अलावा सतगुरु गोविंद सिंह जी कहिंदे ने कि जेड़ा कपड़ा तैयार करवाना है उस नूं तैयार करन तों बाद फिर सतगुरु सच्चे पातशाह जी कहिंदे ने कि श्याम बरन दे विच उन्हां कपड़िआं नूं रंग देना। श्याम जेड़ा शब्द है इहदे अर्थ बहुत सारे ने। श्याम काले रंग नूं भी आख्या जांदा है, श्याम नीले रंग नूं भी आख्या जांदा है। इस तों अलावा भी इस श्याम दे बहुत सारे अर्थ बन सकदे ने, पर जेकर इस जगह दे उत्ते श्याम दा अर्थ काला लाया जावे ओह भी ढुकदा है। इस तों अलावा आम तौर दे उत्ते प्रचलित गल है कि सतगुरु सच्चे पातशाह जी ने नीले कपड़े रंगवाए सन, हुण इस जगह दे उत्ते थोड़े चिर वास्ते आपां इस नूं काला मन लईए। इस तों अगे क्योंकि कवि संतोख सिंह जी ने अगे जाके नीले दा जिक्र भी कीता है, पर इस जगह दे उत्ते जो कवि संतोख सिंह जी बयान कर रहे ने उहदा पूरे दा पूरा भाव काले तों लग रहा है, क्योंकि एक दो प्रमाण भी उन्हां ने जिहड़े दित्ते ने उह सिर्फ काले रंग दे नाल ही ढुकदे ने। सतगुरु गोविंद सिंह जी ने आख्या कि चोला मेरे वास्ते तैयार कर, चादरा तैयार कर। इस तों अलावा सतगुरां ने आख्या कि साडे नाल दे इह जिहड़े तिन सिंघ ने इन्हां दे वी इसे तरह दे कपड़े बनाउणे ने, ते सतगुरु जी कहिंदे ने कि कपड़िआं नूं श्याम रंग दे विच रंग दे, पाव के काले रंग दे विच रंग दे। कर श्याम बरन पट ले कर आवो हमरे तीर। सतगुरु जी कहिंदे ने कि कपड़िआं नूं तैयार करवा के फिर रंगा के साडे कोल सच्चे पातशाह जी कहिंदे ने कि लै के तूं पहुंच। इस तरीके दे नाल उस वेले वापरिया कवि करतार सिंह जी कलास वालीए इस विथिआं नूं इस तरीके दे नाल बयान करदे ने। ओ माई वाला रिजलै करके बस्त्र अपने गुरां सिवाए जल्दी नाले सिंघां नूं बनवा दिते नीले रंग दे विच रंगवाए जल्दी। गणी खां ते नबी खां पाई दोवें गुरां अपने पास बुलाए जल्दी। इथों चलिए निकल करतार सिंघा हीला करो हुण तुसी बताए जल्दी। हुण कवि करतार सिंह जी कलास वालीए नीले रंग दा जिक्र करदे ने कि नीले रंग दे कपड़े उस वेले सच्चे पातशाह जी ने रंगवाए। इस तों अलावा एक होर भी घटना है जिहड़ी कि इस जगह दे उत्ते आउंदी है सुन दे विच, जिहड़ी घटना ना ते कवि करतार सिंह जी कलास वाली ने बयान कीती है ते ना ही कवि संतोख सिंह जी ने बयान कीती है। आम करके ऐसा आख्या जांदा है, लिखिया है कि जदों कपड़े लिलारी दे कोल भेजे तां उसने जवाब दे दिता कि मेरा नील दा मट अजे उठिया नहीं है ਪੰਜਾਂ ਦਿਨਾਂ ਤੋਂ ਬਾਅਦ ਉੱਠੇਗਾ। ਸਤਿਗੁਰਾਂ ਦੇ ਹੁਕਮ ਦੇ ਨਾਲ ਜਦ ਫੇਰ ਡਿੱਠਾ ਤਾਂ ਮੱਠ ਐਨ ਠੀਕ ਹੋਇਆ, ਤਿਆਰ ਸੀ। ਇਹ ਕਰਾਮਾਤ ਵੇਖ ਕੇ ਝੱਟ ਕੱਪੜੇ ਉਸ ਲਿਲਾਰੀ ਨੇ ਰੰਗ ਦਿੱਤੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਇਨਾਮ ਦੇ ਰੂਪ ਦੇ ਵਿੱਚ ਇੱਕ ਹੁਕਮਨਾਮਾ ਵੀ ਲਿਲਾਰੀ ਨੂੰ ਲਿਖ ਕੇ ਦਿੱਤਾ। ਇਸ ਤੋਂ ਇਲਾਵਾ ਕਈਆਂ ਵਿਦਵਾਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਹ ਵਰਦਾਨ ਦਿੱਤਾ ਸੀ ਕਿ ਸਾਰੀ ਉਮਰ ਭਾਵੇਂ ਕੱਪੜੇ ਇਸ ਮੱਟ ਦੇ ਵਿੱਚੋਂ ਰੰਗੀ ਜਾਵੇ, ਕਦੇ ਰੰਗ ਨਹੀਂ ਮੁੱਕੇਗਾ। ਕਈਆਂ ਨੇ ਲਿਖਿਆ ਕਿ ਇਸੇ ਤਰ੍ਹਾਂ ਹੋਇਆ ਵੀ, ਉਹ ਸਾਰੀ ਉਮਰ ਕੱਪੜੇ ਰੰਗਦਾ ਰਿਹਾ ਪਰ ਕਦੇ ਉਹਦਾ ਮੱਟ ਦਾ ਰੰਗ ਨਹੀਂ ਮੁੱਕਿਆ। ਇਸ ਤੋਂ ਇਲਾਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਸੀ ਕਿ ਝਾਤੀ ਨਾ ਮਾਰਿਓ, ਫਿਰ ਕਦੇ ਵੀ ਨਹੀਂ ਮੁੱਕੇਗਾ। ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਔਲਾਦ ਦੇ ਵਿੱਚ ਜਿਹੜੇ ਪੈਦਾ ਹੋਏ, ਕਹਿੰਦੇ ਨੇ ਉਹਨਾਂ ਨੇ ਝਾਤੀ ਮਾਰੀ, ਉਸ ਤੋਂ ਬਾਅਦ ਉਹ ਖੇਡ ਖਤਮ ਹੋ ਗਈ, ਰੰਗ ਮੁੱਕ ਗਿਆ। ਇਸ ਤੋਂ ਇਲਾਵਾ ਕਈ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਕਿ ਕੋਈ ਨਵੀਂ ਵਿਆਹੀ ਹੋਈ ਨੂੰਹ ਆਈ ਸੀ ਜਿਹਨੂੰ ਇਸ ਸਤਿਗੁਰਾਂ ਦੇ ਬਚਨ ਦਾ ਨਹੀਂ ਸੀ ਪਤਾ, ਉਹਨੇ ਝਾਤੀ ਮਾਰੀ, ਉਸ ਤੋਂ ਬਾਅਦ ਮੱਟ ਦਾ ਰੰਗ ਖਤਮ ਹੋ ਗਿਆ, ਫਿਰ ਰੰਗ ਹੋਰ ਪਾ ਕੇ ਹੀ ਰੰਗਿਆ ਜਾਣ ਲੱਗਾ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਵਿਥਿਆ ਨੇ ਉਹ ਵੱਖਰੇ ਵੱਖਰੇ ਇਤਿਹਾਸਕਾਰਾਂ ਨੇ ਵੱਖਰੀਆਂ ਵੱਖਰੀਆਂ ਬਿਆਨ ਕੀਤੀਆਂ ਨੇ। ਇਸ ਜਗ੍ਹਾ ਦੇ ਉੱਤੇ ਮੈਂ ਸਿਰਫ ਚੱਲ ਰਿਹਾ ਹਾਂ ਕਵੀ ਸੰਤੋਖ ਸਿੰਘ ਜੀ ਦੇ ਅਨੁਸਾਰ ਜੋ ਸੂਰਜ ਪ੍ਰਕਾਸ਼ ਦੇ ਕਰਤਾ ਨੇ, ਪਰ ਨਾਲ ਦੀ ਨਾਲ ਮੈਂ ਉਹਨਾਂ ਗ੍ਰੰਥਾਂ ਦੇ ਹਵਾਲੇ ਜ਼ਰੂਰ ਦੇਵਾਂਗਾ ਜਿਨ੍ਹਾਂ ਨੇ ਇਸ ਵਿਥਿਆ ਨੂੰ ਥੋੜਾ ਬਿਆਨ ਕੀਤਾ। ਹੁਣ ਕਵੀ ਸੰਤੋਖ ਸਿੰਘ ਜੀ ਸ਼ਿਆਮ ਵਰਣ ਦਾ ਜ਼ਿਕਰ ਕਰ ਰਹੇ ਨੇ ਕਿ ਕਾਲੇ ਰੰਗ ਦੇ ਵਿੱਚ ਕੱਪੜੇ ਰੰਗੇ ਗਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਦਿੱਤਾ। ਦੂਜੇ ਪਾਸੇ ਕਰਤਾਰ ਸਿੰਘ ਜੀ ਕਲਾਸ ਵਾਲੀ ਨੀਲੇ ਦਾ ਜ਼ਿਕਰ ਕਰਦੇ ਨੇ। ਇਸ ਤੋਂ ਇਲਾਵਾ ਜੇਕਰ ਆਪਾਂ ਪ੍ਰਮਾਣ ਦੇ ਰੂਪ ਦੇ ਵਿੱਚ ਦੇਖੀਏ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਰਿਕਾਰਡ ਕੀਤਾ ਹੋਇਆ ਉਪਦੇਸ਼ ਸਾਡੇ ਕੋਲ ਮੌਜੂਦ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਬਚਨ ਕੀਤਾ ਹੈ ਕਿ ਤਿੰਨਾਂ ਸਿੰਘਾਂ ਦੇ ਨਾਲਦਿਆਂ ਦੇ ਭਾਵੇਂ ਜਿਹੜੇ ਕੱਪੜੇ ਨੇ ਉਹ ਨੀਲੇ ਰੰਗ ਦੇ ਵਿੱਚ ਰੰਗੇ ਗਏ ਸਨ, ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਚੋਲਾ ਸੀ ਉਹ ਸੁਰਮਈ ਰੰਗ ਦੇ ਵਿੱਚ ਰੰਗਿਆ ਗਿਆ ਸੀ। ਸੁਰਮਈ ਤੋਂ ਭਾਵ ਹੈ ਕਿ ਜਿਹਦਾ ਰੰਗ ਹੋਵੇ ਸੁਰਮੇ ਵਰਗਾ, ਸੁਰਮੇ ਦਾ ਰੰਗ ਕਾਲਾ ਹੀ ਮੰਨਿਆ ਜਾਂਦਾ ਹੈ। ਇਸ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਕਥਨ ਦੇ ਅਨੁਸਾਰ ਸਤਿਗੁਰਾਂ ਦਾ ਚੋਲਾ ਕਾਲੇ ਰੰਗ ਦਾ ਸੀ। ਇਸ ਜਗ੍ਹਾ ਦੇ ਉੱਤੇ ਸ਼ਿਆਮ ਵਰਣ ਦੀ ਕਾਲੇ ਰੰਗ ਦੀ ਗੱਲ ਕਰ ਰਹੇ ਨੇ ਕਵੀ ਸੰਤੋਖ ਸਿੰਘ ਜੀ, ਪਰ ਥੋੜਿਆਂ ਚੰਦ ਮਿੰਟਾਂ ਦੇ ਵਾਸਤੇ, ਕਿਉਂਕਿ ਮੈਂ ਅੱਗੇ ਵੀ ਤੁਹਾਡੇ ਚਰਨਾਂ ਦੇ ਵਿੱਚ ਅਰਜ ਕਰ ਚੁੱਕਾ ਹਾਂ। ਅਗਲੇ ਅਧਿਆਇ ਦੇ ਵਿੱਚ ਇਹਨਾਂ ਨੇ ਸ਼ਿਆਮ ਵਰਣ ਨੂੰ ਨੀਲਾ ਰੰਗ ਬਿਆਨ ਕੀਤਾ। ਇਸ ਤੋਂ ਇਲਾਵਾ ਕਾਨ ਸਿੰਘ ਜੀ ਨਾਭਾ ਨੇ ਵੀ ਬਿਆਨ ਕੀਤਾ ਕਿ ਜਿਹੜਾ ਸ਼ਿਆਮ ਸ਼ਬਦ ਹੈ ਇਹਦੇ ਅਰਥ ਬਹੁਤੇ ਨੇ, ਨੀਲਾ ਵੀ ਇਸੇ ਨੂੰ ਆਖਿਆ ਜਾਂਦਾ, ਕਾਲਾ ਵੀ ਇਸੇ ਨੂੰ ਆਖਿਆ ਜਾਂਦਾ। ਇਸ ਤੋਂ ਇਲਾਵਾ 15-16 ਉਹਨਾਂ ਨੇ ਹੋਰ ਅਰਥ ਬਿਆਨ ਕੀਤੇ ਨੇ ਸਿਰਫ ਸ਼ਿਆਮ ਸ਼ਬਦ ਦੀ ਬਾਬਤ। ਇਸ ਜਗ੍ਹਾ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਕੱਪੜੇ ਰੰਗਵਾ ਕੇ ਸਾਡੇ ਕੋਲ ਲੈ ਕੇ ਆ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗਣੀ ਖਾਣੂੰ ਤੇ ਨਬੀ ਖਾਣੂੰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭੇਤ ਦੱਸੋ ਕਿ ਕਿਸ ਤਰ੍ਹਾਂ ਦੇ ਭੇਤ ਦੇ ਨਾਲ ਇਸ ਜਗ੍ਹਾ ਦੇ ਉੱਤੋਂ ਨਿਕਲਣਾ ਚਾਹੀਦਾ। ਉਸ ਵੇਲੇ ਫਿਰ ਗਣੀ ਖਾਣੇ ਤੇ ਨਬੀ ਖਾਣੇ ਇੱਕ ਸਲਾਹ ਦਿੱਤੀ।
ਵੈਰੀ ਦੇਸ ਅੰਦਰ ਸਾਰੇ ਫਿਰ ਰਹੇ, ਹੋ ਜਾਓ ਨਾ ਕਿਤੇ ਅਸੀਰ ਗੁਰ ਜੀ, ਅਸੀਂ ਦੱਸਦੇ ਹਾਂ ਹੀਲਾ ਨਿਕਲਣੇ ਦਾ, ਜੇ ਅੰਤ ਮੰਨ ਲਵੋ ਦਸਤਗੀਰ ਗੁਰ ਜੀ। ਨੀਲੇ ਕੱਪੜੇ ਪਾ ਕੇਸ ਛੱਡ ਪਿੱਛੇ, ਤੁਸੀਂ ਬਣ ਜਾਓ ਉੱਚਦੇ ਪੀਰ ਗੁਰ ਜੀ। ਮੰਜਾ ਚੁੱਕ ਅਸੀਂ ਚਾਰੇ ਤੁਰ ਪਈਏ, ਪਹੁੰਚੋ ਮਾਲਵੇ ਚੱਲ ਅਖੀਰ ਗੁਰ ਜੀ। ਅੱਗੇ ਤੁਸੀਂ ਜਿਵੇਂ ਕਹੋ ਤਿਵੇਂ ਕਰੀਏ, ਤੁਹਾਡੇ ਹੱਥ ਵਿੱਚ ਹੈ ਤਕਦੀਰ ਗੁਰ ਜੀ। ਹੋਏ ਬਹੁਤ ਪ੍ਰਸੰਨ ਕਰਤਾਰ ਸਿੰਘਾਂ, ਇਹ ਪਸੰਦ ਕਰਕੇ ਤਦਬੀਰ ਗੁਰ ਜੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਗਣੀ ਖਾਣੇ ਤੇ ਨਬੀ ਖਾਣੇ ਇਸ ਤਰ੍ਹਾਂ ਦੀ ਸਲਾਹ ਦਿੱਤੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਸਲਾਹ ਦੇ ਉੱਤੇ ਬੜੇ ਪ੍ਰਸੰਨ ਹੋਏ। ਪਰ ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਵੈਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਲਾਹ ਦਿੱਤੀ ਹੈ ਕਿ ਇਸ ਤਰੀਕੇ ਦੇ ਨਾਲ ਇੱਥੋਂ ਨਿਕਲਣਾ ਚਾਹੀਦਾ।
ਨਵੀ ਗਨੀਖਾਂ ਤਵ ਚਲ ਆਏ ਨਿਕਸਨ ਭੇਵ ਕਹਿਓ ਗੁਰ ਤੀਰ। ਗਨੀਖਾਂ ਤੇ ਨਵੀ ਖਾਂ ਚੱਲ ਕੇ ਸਤਿਗੁਰਾਂ ਦੇ ਕੋਲ ਪਹੁੰਚੇ ਨੇ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸੁਣਾ ਕੇ ਭੇਤ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਥੋਂ ਨਿਕਲਣਾ। ਲੇ ਹੋ ਪ੍ਰਿਯਾਂਕ ਉਠਾਏ ਸੀਸ ਪਰ ਉਲੰਘੇ ਤੁਰਕਣ ਪੀਰ ਬਹੀਰ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਡੇ ਪਲੰਗ ਨੂੰ ਆਪਣੇ ਮੋਢਿਆਂ ਦੇ ਉੱਤੇ ਤੁਸੀਂ ਚੁੱਕ ਲਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਤਰੀਕੇ ਦੇ ਨਾਲ ਤੁਰਕਾਂ ਦੀ ਜਿਹੜੀ ਵੈਰੀਆਂ ਦੀ ਵਹੀਰ ਹੈ ਉਹਦੇ ਵਿੱਚੋਂ ਬਾਹਰ ਨਿਕਲਾਂਗੇ। ਸੁੰਦਰ ਲੀਨ ਪ੍ਰਿਯੰਕ ਇਕ ਤਬ ਸੂਖਮ ਆਸ ਤਰਨ ਤੇ ਛਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਸੁੰਦਰ ਪਲੰਗ ਲਿਆ ਹੈ ਜਿਹਦੇ ਉੱਤੇ ਬੜਾ ਬਰੀਕ ਸੂਖਮ ਜਿਹੜਾ ਕੱਪੜਾ ਹੈ ਜਿਹੜਾ ਵਿਛਾਉਣਾ ਹੈ ਉਹ ਵਿਛਾਇਆ ਗਿਆ।
ਚੌਪਾਵਨ ਸਨ ਪੰਖ ਮੋਰ ਕੇ ਬਾਂਧੇ ਆਛੀ ਰੀਤ ਬਣਾਏ।
ਉਸ ਪਲੰਗ ਦੇ ਚੌਵਾਂ ਹੀ ਪਾਵਿਆਂ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੋਰ ਦੇ ਖੰਭਾਂ ਨੂੰ ਬੰਨਿਆ ਗਿਆ ਬੜੀ ਸੋਹਣੀ ਰੀਤੀ ਦੇ ਨਾਲ।
ਅਪਰ ਛਰੀ ਬਾਂਦੀ ਸਗ ਤਿਨ ਕੇ ਹਿਤ ਛਾਇਆ ਕੇ ਚਾਰੋਂ ਥਾਏ।
ਇਸ ਤੋਂ ਇਲਾਵਾ ਚਾਰੇ ਪਾਵਿਆਂ ਦੇ ਨਾਲ ਉੱਚੀਆਂ ਕਰਕੇ ਛਟੀਆਂ ਬੰਨੀਆਂ ਗਈਆਂ ਨੇ ਜਿਨ੍ਹਾਂ ਦੇ ਉੱਤੇ ਇੱਕ ਚੰਦੋਆ ਤਾਣਿਆ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਛਾਇਆ ਕਰਨ ਦੇ ਵਾਸਤੇ ਇਸ ਤਰ੍ਹਾਂ ਦੀ ਤਿਆਰੀ ਕੀਤੀ ਗਈ।
ਮੁੱਠਾ ਇੱਕ ਮੋਰ ਪਰ ਕੇਰਾ ਇਤਿਆਦਕ ਤਿਆਰੀ ਕਰਵਾਏ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸੀਸ ਦੇ ਉੱਤੇ ਚੌਰ ਕਰਨ ਦੇ ਵਾਸਤੇ ਮੋਰ ਦੇ ਖੰਭਾਂ ਦਾ ਬਣਿਆ ਹੋਇਆ ਜਿਹੜਾ ਚੌਰ ਸੀ ਉਹ ਵੀ ਤਿਆਰ ਕੀਤਾ ਗਿਆ।
ਬਸਤ ਤਿਆਰ ਕਰ ਲਿਆਏ ਗੁਲਾਬਾ ਗਰੇ ਪਿਰਾਹਣ ਸਤਿਗੁਰ ਪਾਏ।
ਕੱਪੜਿਆਂ ਨੂੰ ਤਿਆਰ ਕਰਕੇ ਗੁਲਾਬਾ ਲੈ ਆਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਕੱਪੜਿਆਂ ਨੂੰ ਪਹਿਨ ਲਿਆ।
ਦੀਰ ਗਲੀਓ ਚਾਦਰ ਆਏ ਉਪਰ ਹਾਜੀ ਆਪਣੋ ਰੂਪ ਬਣਾਏ।
ਪਹਿਲਾਂ ਚੋਲੇ ਨੂੰ ਪਹਿਨਿਆ ਫਿਰ ਜਿਹੜਾ ਚਾਦਰਾ ਸੀ ਜਿਹਦੇ ਨਾਲ ਬੁੱਕਲ ਮਾਰਨੀ ਸੀ ਉਸ ਦੀ ਬੁੱਕਲ ਮਾਰੀ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਹੱਜ ਕਰਨ ਵਾਲੇ ਹਾਜੀ ਹੁੰਦੇ ਨੇ ਉਸ ਹਾਜੀ ਵਰਗਾ ਸਤਿਗੁਰਾਂ ਨੇ ਆਪਣਾ ਸਰੂਪ ਬਣਾ ਲਿਆ।
ਨਹੀਂ ਦਸਤਾਰ ਸੀਸ ਪਰ ਰਾਖੀ ਪਿੱਛੇ ਕੇਸ਼ ਦੀਏ ਲਰ ਕਾਏ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਪਣੇ ਸੀਸ ਦੇ ਉੱਤੇ ਦਸਤਾਰਾ ਵੀ ਨਹੀਂ ਸਜਾਇਆ। ਇਸ ਤੋਂ ਇਲਾਵਾ ਸਤਿਗੁਰਾਂ ਨੇ ਆਪਣੇ ਕੇਸਾਂ ਨੂੰ ਪਿਛਲੇ ਪਾਸੇ ਲਮਕਾ ਦਿੱਤਾ।
ਛਾਦ ਚਾਦਰੇ ਸੋਂ ਦੁੱਤ ਪਾਵਤ ਤਮ ਪਟ ਮੈਂ ਮੁਖ ਚੰਦ ਸੁਹਾਏ।
ਹੁਣ ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਉਸ ਕੱਪੜੇ ਦੇ ਵਿੱਚ ਲਿਪਟਿਆ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਮੁਖੜਾ ਹੈ ਉਹ ਕਿਸ ਤਰ੍ਹਾਂ ਦੀ ਸੋਭਾ ਦਿੰਦਾ ਹੈ। ਤਾਂ ਪਟ ਮੈਂ ਮੁਖ ਚੰਦ ਸੁਹਾਏ। ਹੁਣ ਇਸ ਜਗ੍ਹਾ ਦੇ ਉੱਤੇ ਧਿਆਨ ਦੇ ਨਾਲ ਸੁਣਨ ਦੀ ਲੋੜ ਹੈ। ਕਵੀ ਜੀ ਨੇ ਪ੍ਰਮਾਣ ਦਿੱਤਾ ਕਿ ਤਾਂ ਪਟ ਮੈਂ ਪਾਵ ਕੇ ਜਿਵੇਂ ਹਨੇਰੇ ਦਾ ਕੱਪੜਾ ਹੋਵੇ ਤੇ ਹਨੇਰੇ ਦੇ ਕੱਪੜੇ ਦੇ ਵਿੱਚੋਂ ਜਿਵੇਂ ਚੰਦਰਮਾ ਵਰਗਾ ਮੁਖੜਾ ਦਿਸ ਰਿਹਾ ਹੋਵੇ ਇਸ ਤਰ੍ਹਾਂ ਸਤਿਗੁਰਾਂ ਦਾ ਚਿਹਰਾ ਪ੍ਰਕਾਸ਼ਮਾਨ ਹੈ ਤੇ ਤਮ ਦਾ ਭਾਵ ਹੁੰਦਾ ਹੈ ਹਨੇਰਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਨੇਰੇ ਦਾ ਰੰਗ ਕਾਲਾ ਹੁੰਦਾ ਹੈ। ਹੁਣ ਇਹੀ ਪ੍ਰਮਾਣ ਲਾਇਆ ਜਾ ਸਕਦਾ ਹੈ ਕਿ ਕਾਲੇ ਰੰਗ ਦੇ ਕੱਪੜੇ ਨੇ ਤੇ ਕਾਲੇ ਰੰਗ ਦੇ ਕੱਪੜਿਆਂ ਦੇ ਵਿੱਚੋਂ ਜਿਹੜਾ ਚਿੱਟਾ ਚੰਦਰਮਾ ਵਰਗਾ ਸਰੂਪ ਹੈ ਉਹ ਸਤਿਗੁਰੂ ਜੀ ਦਾ ਪ੍ਰਕਾਸ਼ਮਾਨ ਹੋ ਰਿਹਾ ਕਿਉਂਕਿ ਕਵੀ ਜੀ ਨੇ ਪ੍ਰਮਾਣ ਇਹੀ ਦਿੱਤਾ ਹੈ। ਤਾਂ ਪਟ ਮੈਂ ਮੁਖ ਚੰਦ ਸੁਹਾਏ। ਹਨੇਰੇ ਰੂਪੀ ਮਾਨੋ ਕੇ ਕੱਪੜੇ ਦੇ ਵਿੱਚ ਚੰਦਰਮਾ ਵਰਗਾ ਮੁਖੜਾ ਸਤਿਗੁਰਾਂ ਦਾ ਸੁਭਾਇਮਾਨ ਹੋ ਰਿਹਾ।
ਚੜ ਬੈਠੇ ਗੁਰ ਤਿਸ ਪ੍ਰਿਯੰਕ ਪਰ ਸਿਰ ਪਰ ਚਾਰੋਂ ਲੀਨ ਉਠਾਏ।
ਉਸ ਸਜੇ ਹੋਏ ਪਲੰਗ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੜ ਕੇ ਬੈਠ ਗਏ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਾਰੇ ਪਾਵਿਆਂ ਤੋਂ ਚਾਰੇ ਆਦਮੀਆਂ ਨੇ ਉਹਨਾਂ ਨੂੰ ਆਪਣੇ ਮੋਢਿਆਂ ਦੇ ਉੱਤੇ ਚੁੱਕ ਲਿਆ। ਕਿੰਨਾ ਕਿੰਨਾ ਨੇ ਕਿਹੜੇ ਕਿਹੜੇ ਪਾਵੇ ਨੂੰ ਫੜਿਆ ਇਹਦਾ ਵੀ ਕਵੀ ਜੀ ਅੱਗੇ ਬਿਆਨ ਕਰਦੇ ਨੇ।
ਨਬੀ ਗਨੀ ਖਾਂ ਆਗਲ ਪਾਵੇ ਦੋਨੋਂ ਸਿਰ ਤਰ ਚਲੇ ਅਗਵਾਏ।
ਨਬੀ ਖਾਂ ਨੇ ਤੇ ਗਣੇ ਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਲੰਗ ਦੇ ਅਗਲੇ ਪਾਵਿਆਂ ਨੂੰ ਫੜਿਆ, ਪਾਵ ਕੇ ਜਿਹੜੇ ਪਾਸੇ ਨੂੰ ਲੈ ਕੇ ਜਾਣਾ।
ਧਰਮ ਸਿੰਘ ਯਾਰ ਮਾਨ ਸਿੰਘ ਜੁਗ ਪਾਛਲ ਪਾਵੇ ਸੀਸ ਤਰਾਏ।
ਧਰਮ ਸਿੰਘ ਨੇ ਤੇ ਮਾਨ ਸਿੰਘ ਨੇ ਉਸ ਪਲੰਗ ਦੇ ਪਿਛਲੇ ਪਾਵਿਆਂ ਨੂੰ ਆਪਣੇ ਮੋਢਿਆਂ ਦੇ ਉੱਤੇ ਚੁੱਕਿਆ ਹੈ, ਭਾਵ ਕਿ ਗਣੀ ਖਾਂ ਤੇ ਨਵੀ ਖਾਂ ਅੱਗੇ ਲੱਗਣਗੇ, ਉਧਰ ਨੂੰ ਚੱਲਣਗੇ ਤੇ ਪਿੱਛੇ ਪਿੱਛੇ ਇਹ ਧਰਮ ਸਿੰਘ ਤੇ ਮਾਨ ਸਿੰਘ ਪਿਛਲਿਆਂ ਪਾਵਿਆਂ ਨੂੰ ਚੁੱਕ ਕੇ ਚੱਲਣਗੇ।
ਦਇਆ ਸਿੰਘ ਮੁੱਠਾ ਕਰ ਤਾਰਿਓ ਗਣ ਮੋਰਨ ਪਰ ਬੰਦ ਬਣਾਏ।
ਤੇ ਹੁਣ ਇੱਕ ਸਿੱਖ ਰਹਿ ਗਿਆ ਜਿਹਦਾ ਨਾਮ ਹੈ ਦਇਆ ਸਿੰਘ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗਣੀ ਖਾਂ ਨੇ ਤੇ ਨਵੀ ਖਾਂ ਨੇ ਦੋਵਾਂ ਅਗਲਿਆਂ ਪਾਵਿਆਂ ਨੂੰ ਚੁੱਕ ਲਿਆ ਤੇ ਧਰਮ ਸਿੰਘ ਨੇ ਤੇ ਮਾਨ ਸਿੰਘ ਨੇ ਪਿਛਲੇ ਪਾਵਿਆਂ ਨੂੰ ਚੁੱਕ ਲਿਆ ਤੇ ਜਿਹੜਾ ਦਇਆ ਸਿੰਘ ਸੀ ਉਹਨੇ ਮੋਰ ਦੇ ਖੰਭਾਂ ਦਾ ਬਣਿਆ ਹੋਇਆ ਚੌਰ ਆਪਣੇ ਹੱਥ ਦੇ ਵਿੱਚ ਫੜਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਉਹ ਚੌਰ ਕਰਨ ਲੱਗਾ।
ਨਿਕਸੇ ਪ੍ਰਥਮ ਬਾਜ਼ਾਰ ਪੰਥ ਕੋ ਸਣੇ ਸਣੇ ਗਮਣੇ ਇਸ ਪਾਂਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਚੱਲਣਾ ਸ਼ੁਰੂ ਕੀਤਾ ਹੈ, ਬਾਜ਼ਾਰ ਦੇ ਵਿੱਚ ਦੇ ਲੰਘੇ ਨੇ ਹੌਲੀ ਹੌਲੀ ਅਗਾਂਹ ਤੋਂ ਅਗਾਂਹ ਜਾ ਰਹੇ ਨੇ।
ਜੋ ਬੂਝੇ ਕੌਣ ਪ੍ਰਿਅੰਕ ਪਰ ਕਿਤ ਤੇ ਆਏ ਕਿਤ ਕੋ ਜਾਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੇਕਰ ਰਾਹ ਦੇ ਵਿੱਚ ਕੋਈ ਪੁੱਛਦਾ ਹੈ ਕਿ ਪਲੰਗ ਦੇ ਉੱਤੇ ਬੈਠਾ ਹੋਇਆ ਕੌਣ ਹੈ, ਇਹ ਕਿੱਥੋਂ ਆਇਆ ਤੇ ਕਿੱਥੇ ਜਾ ਰਿਹਾ, ਅੱਗੋਂ ਫਿਰ ਗਣੀ ਖਾਂ ਤੇ ਨਵੀ ਖਾਂ ਇਸ ਤਰ੍ਹਾਂ ਜਵਾਬ ਦਿੰਦੇ ਨੇ।
ਨਵੀ ਗਣੀ ਖਾਂ ਉੱਤਰ ਦੇ ਤੇਨੇ ਉੱਚ ਨਗਰ ਕੇ ਸੈਯਦ ਜਾਤ।
ਜਿਹੜਾ ਗਣੀ ਖਾਂ ਹੈ ਤੇ ਜਿਹੜਾ ਨਵੀ ਖਾਂ ਹੈ ਇਹ ਫਿਰ ਪੁੱਛਣ ਵਾਲੇ ਨੂੰ ਉੱਤਰ ਦਿੰਦੇ ਨੇ ਕਿ ਇਹ ਉੱਚ ਨਗਰ ਦੇ ਸੈਯਦ ਨੇ, ਪਾਵ ਕੇ ਉੱਚ ਦੇ ਪੀਰ ਨੇ ਜਿਹੜੇ ਕਿ ਇਸ ਤਰੀਕੇ ਦੇ ਨਾਲ ਜਾ ਰਹੇ ਨੇ।
ਹਾਜੀ ਹੈ ਹੱਜ ਕਰ ਆਏ ਮਨ ਕੀ ਮੌਜ ਸਹਿਤ ਵਿੱਚ ਰਾਤ।
ਗਣੀ ਖਾਂ ਤੇ ਨਵੀ ਖਾਂ ਦਾ ਜਵਾਬ ਹੁੰਦਾ ਹੈ ਇਹ ਹਾਜੀ ਨੇ ਮੱਕੇ ਦਾ ਹੱਜ ਕਰਕੇ ਆ ਰਹੇ ਨੇ, ਪਰ ਜਾਣਾ ਇਹਨਾਂ ਨੇ ਉੱਥੇ ਹੈ ਜਿੱਥੇ ਇਹਨਾਂ ਦੀ ਮੌਜ ਹੋਵੇਗੀ, ਪਾਵ ਕੇ ਆਪਣੇ ਹੁਕਮ ਦੇ ਵਿੱਚ ਆਪਣੀ ਮਨ ਮਰਜ਼ੀ ਦੇ ਨਾਲ ਇਹਨਾਂ ਦਾ ਜਿੱਥੇ ਜੀ ਕਰਦਾ ਉੱਥੇ ਜਾਂਦੇ ਨੇ, ਅਸੀਂ ਸਿਰਫ ਇਹਨਾਂ ਨੂੰ ਉੱਥੇ ਲੈ ਕੇ ਜਾਂਦੇ ਹਾਂ ਜਿੱਥੇ ਜਾਣ ਦਾ ਇਹਨਾਂ ਦਾ ਹੁਕਮ ਹੁੰਦਾ ਹੈ, ਇਹ ਸਾਡੇ ਉੱਚ ਦੇ ਪੀਰ ਨੇ। ਇਸ ਤਰੀਕੇ ਦੇ ਨਾਲ ਗਣੀ ਖਾਂ ਤੇ ਨਵੀ ਖਾਂ ਜਵਾਬ ਦਿੰਦੇ ਨੇ।
ਰਿਆਸਤ ਬਹਾਵਲਪੁਰ ਦੀ ਤਹਿਸੀਲ ਅਹਿਮਦਪੁਰ ਦੇ ਵਿੱਚ ਸਤਲੁਜ ਦੇ ਦੱਖਣੀ ਕਿਨਾਰੇ ਦੇ ਉੱਤੇ ਇੱਕ ਉੱਚ ਨਗਰ ਹੈ ਜਿਹਨੂੰ ਉੱਚ ਸ਼ਰੀਫ ਵੀ ਆਖਿਆ ਜਾਂਦਾ ਹੈ।
ਇਹ ਬਹਾਵਲਪੁਰ ਤੋਂ 38 ਮੀਲ ਦੱਖਣ ਤੇ ਪੂਰਬ ਦੀ ਦਿਸ਼ਾ ਦੇ ਵਿੱਚ ਉੱਚ ਨਗਰ ਹੈ। ਇਹਦਾ ਪਹਿਲਾ ਨਾਮ ਦੇਵਗੜ੍ਹ ਸੀ। ਈਸਵੀ 12ਵੀਂ ਸਦੀ ਦੇ ਅੰਤ ਦੇ ਵਿੱਚ ਰਾਜਾ ਦੇਵ ਸਿੰਘ ਨੂੰ ਸੈਯਦ ਜਲਾਲੂਦੀਨ ਬੁਖਾਰੀ ਤੋਂ ਹਾਰਿਆ ਗਿਆ। ਪਾਵ ਕੇ ਜਿਹੜਾ ਰਾਜਾ ਸੀ ਈਸਵੀ 12ਵੀਂ ਸਦੀ ਦਾ ਅਖੀਰਲਾ ਜਿਹਦਾ ਨਾਮ ਰਾਜਾ ਦੇਵ ਸਿੰਘ ਸੀ ਉਹ ਸੈਯਦ ਜਲਾਲੂਦੀਨ ਬੁਖਾਰੀ ਤੋਂ ਹਾਰ ਗਿਆ ਤੇ ਮਾਰਵਾੜ ਨੂੰ ਉਹ ਡਰ ਕੇ ਦੌੜ ਗਿਆ। ਸੈਯਦ ਨੇ ਫਿਰ ਦੇਵਗੜ੍ਹ ਦਾ ਨਾਮ ਤਬਦੀਲ ਕੀਤਾ, ਉਹਨੇ ਇਸ ਦਾ ਨਾਮ ਉੱਚ ਰੱਖਿਆ ਤੇ ਉਥੋਂ ਦੇ ਰਾਜੇ ਦੀ ਪੁੱਤਰੀ ਦੇ ਨਾਲ ਆਪਣੀ ਸ਼ਾਦੀ ਕੀਤੀ। ਉਹਦੀ ਪੁੱਤਰੀ ਦਾ ਨਾਮ ਸੀ ਸੁੰਦਰਪੁਰੀ। ਉਹ ਸੁੰਦਰਪੁਰੀ ਦੇ ਨਾਲ ਸ਼ਾਦੀ ਕਰਕੇ ਇਸ ਸੈਯਦ ਜਲਾਲੂਦੀਨ ਬੁਖਾਰੀ ਨੇ ਇਸ ਨਗਰ ਦਾ ਨਾਮ ਦੇਵਗੜ੍ਹ ਤੋਂ ਬਦਲ ਕੇ ਉੱਚ ਰੱਖਿਆ। ਮੁਸਲਮਾਨ ਇਸ ਨੂੰ ਉੱਚ ਸ਼ਰੀਫ ਕਹਿੰਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਮੈਂ ਉੱਚ ਸ਼ਰੀਫ ਗਿਆ ਹਾਂ, ਮੈਂ ਉੱਥੋਂ ਦਾ ਜਾ ਕੇ ਦਰਸ਼ਨ ਦੀਦਾਰਾ ਕੀਤਾ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਉੱਚ ਦੇ ਜਿਹੜੇ ਪੀਰ ਨੇ ਹੁਣ ਤੱਕ ਵੀ ਉਹਨਾਂ ਦੀ ਗੱਦੀ ਚੱਲੀ ਆਉਂਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਉੱਚ ਦੇ ਜਿਹੜੇ ਪੀਰ ਨੇ ਉਹ ਰੋਮਾਂ ਦੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਬੇਅਦਬੀ ਨਹੀਂ ਕਰਦੇ। ਪਾਵ ਕੇ ਆਮ ਤੌਰ ਦੇ ਉੱਤੇ ਆਪਾਂ ਦੇਖਦੇ ਹਾਂ ਕਿ ਮੁਸਲਮਾਨ ਭਾਵੇਂ ਸਿਰਾਂ ਦੇ ਵਾਲ ਵੀ ਬਹੁਤੇ ਵਧਾ ਲੈਣ, ਦਾੜੀ ਵੀ ਬਹੁਤੀ ਵਧਾ ਲੈਣ, ਪਰ ਆਮ ਤੌਰ ਦੇ ਉੱਤੇ ਮੁੱਛਾਂ ਕਦੇ ਨਹੀਂ ਰੱਖਦੇ, ਮੁੱਛਾਂ ਨੂੰ ਜ਼ਰੂਰ ਹੀ ਕਤਰਾ ਦਿੰਦੇ ਨੇ। ਪਰ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਉੱਚ ਦੇ ਪੀਰਾਂ ਦੀ ਇਹ ਨਿਸ਼ਾਨੀ ਸੀ ਕਿ ਉਹ ਨਾ ਤੇ ਸਿਰਾਂ ਦੇ ਵਾਲਾਂ ਨੂੰ ਕਟਾਉਂਦੇ ਸੀ, ਨਾ ਮੁੱਛਾਂ ਕਤਰਾਉਂਦੇ ਸੀ ਤੇ ਨਾ ਦਾੜੀ ਕਤਰਾਉਂਦੇ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸਿੱਖੀ ਮਰਿਆਦਾ ਨੂੰ ਪੂਰਿਆਂ ਰੱਖਣਾ
ਜਾਣਾ ਸੀ। ਇਸੇ ਕਰਕੇ ਸਤਿਗੁਰੂ ਜੀ ਉੱਚ ਦੇ ਪੀਰ ਬਣੇ ਸਨ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਐਵੇਂ ਹੀ ਉੱਚ ਦੇ ਪੀਰ ਨਹੀਂ ਸਨ ਬਣ ਗਏ, ਕੋਈ ਹੋਰ ਵੀ ਲਿਬਾਸ ਧਾਰਨ ਕੀਤਾ ਜਾ ਸਕਦਾ ਸੀ, ਪਰ ਉੱਚ ਦੇ ਪੀਰ ਸਤਿਗੁਰੂ ਜੀ ਤਾਂ ਕਰਕੇ ਬਣੇ। ਇਸ ਤਰ੍ਹਾਂ ਕਰਨ ਦੇ ਨਾਲ ਉਹਨਾਂ ਦੇ ਧਰਮ ਦੇ ਵਿੱਚ ਕੋਈ ਤਬਦੀਲੀ ਨਹੀਂ ਸੀ ਆਉਂਦੀ, ਰੋਮ ਦੀ ਕਿਸੇ ਪ੍ਰਕਾਰ ਦੇ ਨਾਲ ਕੋਈ ਬੇਅਦਬੀ ਨਹੀਂ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਮੈਂ ਉੱਚ ਜਗ੍ਹਾ ਦੇ ਜਾ ਕੇ ਦਰਸ਼ਨ ਕੀਤੇ ਨੇ। ਇਸ ਤੋਂ ਇਲਾਵਾ ਉੱਚ ਦੇ ਜਿਹੜੇ ਪੀਰ ਨੇ ਉਹਨਾਂ ਦੇ ਕੋਲ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀਆਂ ਖੜਾਵਾਂ ਅਜੇ ਤੱਕ ਪਈਆਂ ਹੋਈਆਂ ਨੇ, ਕਿਉਂਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਉੱਥੇ ਆਪਣੇ ਚਰਨ ਪਾਏ ਸਨ। ਉਹਨਾਂ ਦੀਆਂ ਸਤਿਗੁਰੂ ਨਾਨਕ ਦੀਆਂ ਖੜਾਵਾਂ ਉਹਨਾਂ ਦੇ ਕੋਲ ਮੌਜੂਦ ਨੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਨਵੀ ਖਾਂ ਤੇ ਗਣੀ ਖਾਂ ਹਰ ਇੱਕ ਪੁੱਛਣ ਵਾਲੇ ਨੂੰ ਕਹਿੰਦੇ ਨੇ ਇਹ ਸਾਡੇ ਉੱਚ ਦੇ ਪੀਰ ਨੇ, ਹੱਜ ਕਰਕੇ ਉੱਚ ਦੇ ਪੀਰ ਆਏ ਨੇ। ਇਹ ਉੱਥੇ ਜਾਂਦੇ ਨੇ ਜਿੱਥੇ ਇਹਨਾਂ ਦੀ ਮੌਜ ਹੁੰਦੀ ਹੈ, ਜਿੱਥੇ ਇਹਨਾਂ ਦੀ ਰਜ਼ਾ ਹੁੰਦੀ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਿ ਇਸ ਜਗ੍ਹਾ ਦੇ ਉੱਤੇ ਕੀਤੀਆਂ ਜਾ ਸਕਦੀਆਂ ਨੇ, ਕਿਉਂਕਿ ਕਈ ਕਈ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਕਿ ਜਦੋਂ ਗੁਲਾਬੇ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਘਰੋਂ ਕੱਢ ਦਿੱਤਾ ਤੇ ਫਿਰ ਗਣੀ ਖਾਂ ਤੇ ਨਵੀ ਖਾਂ ਨੇ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਤੇ ਉਸ ਤੋਂ ਬਾਅਦ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਚ ਦੇ ਪੀਰ ਬਣ ਕੇ ਉਹਨਾਂ ਦੇ ਘਰੋਂ ਨਿਕਲੇ ਹਨ। ਇਸ ਤਰ੍ਹਾਂ ਦੇ ਵੀ ਬਹੁਤ ਸਾਰੇ ਇਤਿਹਾਸਕਾਰਾਂ ਦੇ ਜ਼ਿਕਰ ਨੇ। ਇੱਕ ਵੱਖਰੇ ਰੂਪ ਦੇ ਵਿੱਚ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਲਿਖਿਆ ਹੈ ਗਣੀ ਖਾਂ ਤੇ ਨਵੀ ਖਾਂ ਦੇ ਬਾਬਤ, ਉਹ ਵੀ ਮੈਂ ਤੁਹਾਡੇ ਸਾਹਮਣੇ ਚੰਦ ਮਿੰਟਾਂ ਦੇ ਵਾਸਤੇ ਬਿਆਨ ਕਰਕੇ ਫਿਰ ਅੱਗੇ ਚੱਲਦਾ ਹਾਂ। ਗਣੀ ਖਾਂ ਤੇ ਨਵੀ ਖਾਂ ਦੋਵੇਂ ਪਾਈ ਸੈਰ ਵਾਸਤੇ ਬਾਗ ਨੂੰ ਆਉਂਦੇ ਨੇ, ਦੂਰੋਂ ਵੇਖ ਕੇ ਉਹਨਾਂ ਪਛਾਣ ਕੀਤੀ ਪਾਸ ਆਣ ਕੇ ਅਰਜ ਅਲਾਉਂਦੇ ਨੇ, ਠੀਕ ਤੁਸੀਂ ਹੋ ਗੁਰੂ ਗੋਬਿੰਦ ਸਿੰਘ ਜੀ, ਹਾਂ ਗੁਰੂ ਜੀ ਆਖ ਸੁਣਾਉਂਦੇ ਨੇ, ਇਹ ਕੀ ਬਣਿਆ ਆਏ ਕਿਵੇਂ ਇੱਥੇ, ਦਇਆ ਸਿੰਘ ਜੀ ਹਾਲ ਬਤਾਉਂਦੇ ਨੇ। ਜਿਸ ਵਕਤ ਸਾਰਾ ਉਹਨਾਂ ਹਾਲ ਸੁਣਿਆ ਰੋਏ ਰੋਏ ਕੇ ਨੀਰ ਵਗਾਉਂਦੇ ਨੇ, ਘੋੜੇ ਵਿੱਚ ਨ ਗਏ ਆਨੰਦਪੁਰ ਸਨ, ਵੇਖ ਆਏ ਸੀ ਬਹੁਤ ਪਛਤਾਉਂਦੇ ਨੇ। ਦੋਵੇਂ ਭਾਈ ਸਤਿਗੁਰਾਂ ਦੇ ਪਾਸ ਬੈਠੇ ਬਹੁਤ ਸਿਦਕ ਭਰੋਸਾ ਜਤਾਉਂਦੇ ਨੇ, ਕਰੋ ਬੈਠ ਆਰਾਮ ਕਰਤਾਰ ਸਿੰਘਾ ਕੁਝ ਦਿਨ ਸਾਡੇ ਪਾਸ ਚਾਉਂਦੇ ਨੇ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਦੇ ਅਨੁਸਾਰ ਬਾਗ ਦੇ ਵਿੱਚ ਗੁਲਾਬੇ ਦੇ ਬਾਗ ਦੇ ਵਿੱਚ ਗੁਲਾਬੇ ਦੇ ਮਿਲਣ ਤੋਂ ਪਹਿਲਾਂ ਇਹ ਦੋਵੇਂ ਗਣੀ ਖਾਂ ਤੇ ਨਵੀ ਖਾਂ ਹੀ ਮਿਲੇ ਸਨ। ਇਹ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਦਾ ਬਿਆਨ ਹੈ। ਇੱਥੇ ਬੈਠ ਰਹਿਣਾ ਹੁਣ ਠੀਕ ਨਾ ਹੀ, ਸਤਿਗੁਰਾਂ ਨੂੰ ਇੱਥੋਂ ਲੈ ਜਾਣਾ ਚਾਹੀਏ, ਮਾਤਾ ਵੇਖ ਨਾ ਕਰੇ ਕੋਈ ਜਾ ਚੁਗਲੀ, ਕਿਸੇ ਥਾਂ ਅਲੈਦਾ ਬਿਠਾਣਾ ਚਾਹੀਏ, ਸਾਡੇ ਘਰ ਵੀ ਚੱਲਣਾ ਠੀਕ ਨਾਹੀਂ, ਕੋਈ ਹੋਰ ਮਕਾਨ ਬਣਾਉਣਾ ਚਾਹੀਏ, ਸੋਚ ਕਰਕੇ ਕਹਿਆ ਕਰਤਾਰ ਸਿੰਘਾ ਉਹ ਗੁਲਾਬਾ ਮਸੰਦ ਬੁਲਾਣਾ ਚਾਹੀਏ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਦੋਵੇਂ ਭਰਾਵਾਂ ਨੇ ਬਾਗ ਦੇ ਵਿੱਚ ਜਾ ਕੇ ਦਰਸ਼ਨ ਕੀਤੇ, ਇਹਨਾਂ ਨੇ ਵਿਚਾਰ ਕੀਤੇ ਕਿ ਸਤਿਗੁਰਾਂ ਦਾ ਇੱਥੇ ਬਹਿਣਾ ਖਤਰੇ ਤੋਂ ਖਾਲੀ ਨਹੀਂ ਹੈ, ਇੱਥੋਂ ਸਤਿਗੁਰਾਂ ਨੂੰ ਲੈ ਜਾਣਾ ਚਾਹੀਦਾ ਹੈ ਕਿਸੇ ਵੱਖਰੀ ਜਗ੍ਹਾ ਦੇ ਉੱਤੇ। ਇਸ ਤੋਂ ਇਲਾਵਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਹ ਵੀ ਬਿਆਨ ਕਰ ਰਹੇ ਨੇ, ਉਹਨਾਂ ਨੇ ਇਹ ਵੀ ਆਖਿਆ ਕਿ ਸਾਡੇ ਘਰ ਜਾਣਾ ਵੀ ਠੀਕ ਨਹੀਂ। ਇਸ ਕਰਕੇ ਸੋਚ ਵਿਚਾਰ ਕਰਨ ਤੋਂ ਬਾਅਦ ਉਹਨਾਂ ਨੇ ਗੁਲਾਬੇ ਮਸੰਦ ਨੂੰ ਬੁਲਾਇਆ ਕਿ ਤੂੰ ਹੀ ਆਪਣੇ ਘਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਨਾਹ ਦੇ, ਉਹਨਾਂ ਨੂੰ ਜਗ੍ਹਾ ਦੇ। ਹੁਣ ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ ਕਿ ਵੱਖ ਵੱਖ ਇਤਿਹਾਸਕਾਰ ਨੇ ਉਹਨਾਂ ਦੀਆਂ ਵੱਖਰੀਆਂ ਵੱਖਰੀਆਂ ਖੋਜਾਂ ਨੇ, ਵੱਖਰੇ ਵੱਖਰੇ ਬਿਆਨ ਨੇ ਤੇ ਵੱਖਰੇ ਵੱਖਰੇ ਬਿਆਨਾਂ ਦੇ ਨਾਲ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਥਾ ਨੂੰ ਬਿਆਨ ਕੀਤਾ, ਪਰ ਮੈਂ ਚੱਲ ਰਿਹਾ ਹਾਂ ਕਵੀ ਸੰਤੋਖ ਸਿੰਘ ਜੀ ਦੇ ਲਿਖੇ ਹੋਏ ਸੂਰਜ ਪ੍ਰਕਾਸ਼ ਦੇ ਅਨੁਸਾਰ, ਇਸ ਕਰਕੇ ਮੈਂ ਇਸੇ ਹੀ ਕਥਾ ਨੂੰ ਅੱਗੇ ਤੋਂ ਅੱਗੇ ਤੋਰਾਂਗਾ, ਪਰ ਨਾਲ ਦੀ ਨਾਲ ਮੈਂ ਪ੍ਰਮਾਣ ਜ਼ਰੂਰ ਸਾਧ ਸੰਗਤ ਦੀ ਜਾਣਕਾਰੀ ਦੇ ਵਾਸਤੇ ਦਿੰਦਾ ਜਾਵਾਂਗਾ।
ਛਮਸ ਜੋ ਆਪਣੀ ਸੰਗ ਚਾਦਰ ਲੀਨ ਆ ਛਾਦ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰਾਂ ਦੇ ਤਿੰਨੇ ਸਿੰਘ ਨੇ ਉਹਨਾਂ ਦੇ ਸਿਰਾਂ ਦੇ ਉੱਤੇ ਵੀ ਵਾਲ ਨੇ, ਉਹਨਾਂ ਦੇ ਵੀ ਵੱਡੇ ਵੱਡੇ ਦਾੜੇ ਨੇ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਚਾਦਰੇ ਉੱਪਰ ਦੀ ਬੁੱਕਲ ਮਾਰਨ ਦੇ ਵਾਸਤੇ ਮਾਰੇ ਹੋਏ ਨੇ, ਉਹਨਾਂ ਦੇ ਵਿੱਚ ਇਹਨਾਂ ਨੇ ਆਪਣੇ ਦਾੜਿਆਂ ਨੂੰ ਤੇ ਕੇਸਾਂ ਨੂੰ ਢੱਕਿਆ ਹੋਇਆ।
गमणे श्री प्रभ जाते अगर को पूज तुरक गण के बन पीन।
हुण सतगुरु गोविंद सिंह सच्चे पातशाह जी अगे दी अगे चलदे जा रहे ने तुरकां दे पूजनेक उच्चदे पीर बन के।
शरदावान बंदना ठान हेरा अद्भुत रूप नवीन।
कवि संतोख सिंह जी लिखते ने जेड़े श्रद्धा वाले ने ओ दूरों ही देख के पीर जी नू नमस्कारा करदे ने ते अद्भुत जड़ा नवा स्वरूप है ओ पीर जी दा देखदे ने।
पुर ते निकस अगर के मग चल सिर सतगुर सब रीत परवीन।
कवि संतोख सिंह जी लिखते ने कि माछीवाड़े नगर नू छड़िया है अगे तो अगे रस्ते ते चलते जा रहे ने जेड़े सतगुरु गोविंद सिंह सच्चे पातशाह जी हर एक रीति दे विच प्रवीण ने बहुत चतर ने।
केतक कोस गए जब चल के सैना पसरी तुरकन केर।
कवि संतोख सिंह जी लिखते ने कि जदों थोड़े कोसा दे मार्ग नू तय कीता ते की देखिया कि तुरकां दी बहुती सारी सेना हर एक तरफ फैली हुई।
फिर हजारों इत उत डोलत परे हजारों कर कर डेर।
भाव के हजारां दी गिनती दे विच इधर उधर फौज सतगुरु सच्चे पातशाह जी दी भाल कर रही है। हजारां ने अपने डेरे जमाए हुए ने।
उतरियो एक उमराव अगारी पांच हजार चमूत से केर।
कवि संतोख सिंह जी लिखते ने जेड़े पासे नू सतगुरु जी जा रहे सन रस्ते दे विच एक बहुत वड्डा तुरकां दा जरनैल उतरिया होया सी पाव के उन्हें अपना डेरा लाया सी जिदे नाल पांच हजार सैनकां दी सेना सी।
निकट प्रियंक गुरु को गमण्यो
कितक सिपाही आवत हेर। कवि संतोख सिंह जी लिखते ने कि जदों पलंग नू लागों दी लंघाउण लगे ते कवि संतोख सिंह जी लिखते ने काफी सारे सिपाही आले दुआले हो गए सतगुरां दे पलंग दे।
जाए कहो उमराव अगाड़ी एक प्रियंक पर चढ़ियो सिदाए।
सिपाहियां ने आले दुआले होके आख्या के रोक दियो जिन्नू भी तुसी चुक के ले जा रहे हो। गनी खां ने नबी खां ने अपने कदमां नू जमा दिता उत्थे ही रुक गए। जाके उन्हां सिपाहियां ने अपने वड्डे तुरक जरनैल नू आख्या एक प्रियंक पर चढ़ियो सदाए। कहिंदे ने कि कोई मनुख एक पलंग दे उत्ते चढ़िया होया जा रहा है। चार आदमियों ने उस नू पलंग दे उत्ते चुकिया होया।
फैली चमो सकल जिस कारण गुर तर पेस निकस नहीं जाए।
अपने जरनैल नू सिपाही कहिंदे ने कि चारे पासे जिन्नी भी सेना है ਉਹ ਇਸ ਵਾਸਤੇ ਹੀ ਖਿਲਰੀ ਹੋਈ ਹੈ ਤਾਂ ਕਿ ਗੁਰੂ ਨੂੰ ਫੜਿਆ ਜਾਵੇ ਕਿਤੇ ਕੋਈ ਵੱਖਰਾ ਰੂਪ ਧਾਰਨ ਕਰਕੇ ਗੁਰੂ ਚਲਿਆ ਨਾ ਜਾਵੇ ਇਸ ਕਰਕੇ ਉਹਦੀ ਪੜਤਾਲ ਕਰੋ ਜਿਹੜਾ ਕਿ ਪਲੰਗ ਦੇ ਉੱਤੇ ਉੱਚਾ ਹੋ ਕੇ ਬੈਠ ਕੇ ਜਾ ਰਹੇ।
ਥਾਣ ਥਾਣ ਪੁਰ ਗਾਮਣ ਮੈਂ ਸਭ ਜਿਤ ਕਿਤ ਖੋਜ ਹੈ ਸਮੁਦਾਏ।
ਜਗ੍ਹਾ ਜਗ੍ਹਾ ਦੇ ਉੱਤੇ ਪੁਰੀਆਂ ਦੇ ਵਿੱਚ ਨਗਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹਰ ਇੱਕ ਜਗ੍ਹਾ ਦੇ ਉੱਤੋਂ ਕਹਿੰਦੇ ਨੇ ਜਰਨੈਲ ਜੀ ਖੋਜ ਹੋ ਰਹੀ ਹੈ ਗੁਰੂ ਦੀ। ਕਿਤੇ ਇਹ ਨਾ ਹੋਵੇ ਕਿ ਕਿਸੇ ਰੂਪ ਨੂੰ ਵਟਾ ਕੇ ਗੁਰੂ ਸਾਡੇ ਲਾਗੋਂ ਹੀ ਨਿਕਲ ਜਾਵੇ। ਕਹਿੰਦੇ ਨੇ ਸਾਨੂੰ ਸ਼ੱਕ ਹੈ ਕਿ ਜਿਹੜਾ ਇਹ ਪਲੰਗ ਦੇ ਉੱਤੇ ਬੈਠ ਕੇ ਜਾ ਰਿਹਾ ਇਹ ਕਿਤੇ ਗੁਰੂ ਨਾ ਹੋਵੇ। ਇਸ ਕਰਕੇ ਅਸੀਂ ਰੋਕਿਆ ਹੋਇਆ ਉਹਨਾਂ ਸਾਰਿਆਂ ਨੂੰ ਤੁਸੀਂ ਜਾ ਕੇ ਚੰਗੇ ਤਰੀਕੇ ਦੇ ਨਾਲ ਪੜਤਾਲ ਕਰੋ।
सावधान तुम पी कर निर्ण नर नो परे तैनिक साए।
सिपाही कहिंदे ने कि सावधान रहना चाहिदा है होशियार रहना चाहिदा है नर उपरे ते निकसाए। भाव के उपरे बन के साडे कोलों किते गुरु रूप नू वटा के निकलना जावे इस तरह की खबर उमराव नू दित्ती है।
सुने उमरावन पठे शुभ मत नर बूझो जाए प्रियंक पर कोय।
ਉਮਰਾਵ ਨੇ ਜਰਨੈਲ ਨੇ ਗੱਲਾਂ ਸੁਣੀਆਂ ਨੇ ਫਿਰ ਉਸ ਨੇ ਆਪਣੇ ਸ੍ਰੇਸ਼ਟ ਮੁਖੀਆਂ ਨੂੰ ਭੇਜਿਆ ਕਿ ਜਾਓ ਜਾ ਕੇ ਪੁੱਛੋ ਕਿ ਪਲੰਗ ਦੇ ਉੱਤੇ ਕੌਣ ਬੈਠ ਕੇ ਜਾ ਰਿਹਾ।
ਤੁਰਕ ਆਏ ਕਰ ਉੱਚੇ ਬੋਲੇ ਖੜੇ ਰਹੋ ਬਤਲਾਵੋ ਸੋਏ।
ਤੁਰਕ ਸਤਿਗੁਰਾਂ ਦੇ ਪਲੰਗ ਦੇ ਲਾਗੇ ਪਹੁੰਚੇ ਨੇ ਉੱਚੀ ਸਾਰੀ ਆਵਾਜ਼ ਦੇ ਨਾਲ ਉਹ ਬੋਲੇ ਨੇ ਖੜੇ ਰਹੋ ਤੇ ਜੋ ਅਸੀਂ ਕਹਿੰਦੇ ਹਾਂ ਉਹਦਾ ਜਵਾਬ ਦਿਓ।
ਕਹਿੰਦੇ ਨੇ ਕਿੱਤ ਤੇ ਆਏ ਜਾਂ ਹੈ ਕਹਾਂ ਕੋ ਜਾਮਾ ਕੌਣ ਆਪ ਕੋ ਹੋਏ। ਉਹਨਾਂ ਨੇ ਸਵਾਲ ਕੀਤਾ ਇਹ ਜੋ ਪਲੰਗ ਦੇ ਉੱਤੇ ਬੈਠਾ ਹੋਇਆ ਕੌਣ ਹੈ, ਕਿੱਥੋਂ ਆਇਆ, ਕਿੱਥੇ ਜਾ ਰਿਹਾ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਸਵਾਲ ਕੀਤਾ ਜਾਮਾ ਕੌਣ, ਇਹਨਾਂ ਦਾ ਜਾਮਾ ਕੀ ਹੈ, ਜਾਮੇ ਤੋਂ ਪਾਵਿਆ ਕਿ ਇਹਨਾਂ ਦੀ ਜਾਤ ਕੀ ਹੈ, ਇਹਨਾਂ ਦਾ ਮਜ਼ਹਬ ਕੀ ਹੈ, ਇਹ ਕੌਣ ਨੇ, ਪੂਰੀ ਜਾਣਕਾਰੀ ਦਿੱਤੀ ਜਾਵੇ। ਇਸ ਤਰੀਕੇ ਦੇ ਨਾਲ ਉਸ ਵੇਲੇ ਘੇਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕੀਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਨੇ ਕਿ ਸਤਿਗੁਰੂ ਜੀ ਇਸ ਤਰ੍ਹਾਂ ਨਿਕਲੇ ਤੇ ਫਿਰ ਰਸਤੇ ਦੇ ਵਿੱਚ ਕਿਸ ਤਰ੍ਹਾਂ ਪੁੱਛ ਪੜਤਾਲ ਕੀਤੀ ਗਈ।
ਕੇਸ ਛੱਡ ਪਿੱਛੇ ਨੀਲੇ ਕੱਪੜੇ ਪਾ, ਰੂਪ ਹਾਜੀਆਂ ਵਾਲਾ ਬਣਾ ਲਿਆ, ਇਸੇ ਤਰ੍ਹਾਂ ਹੀ ਸਾਥੀਆਂ ਸਾਰਿਆਂ ਨੂੰ ਉਹ ਨੀਲਾ ਪਹਿਰਾਵਾ ਪਹਿਨਾ ਲਿਆ। ਧਰਮ ਸਿੰਘ ਤੇ ਮਾਨ ਸਿੰਘ ਖਾਨ ਦੋਵੇਂ ਚੌਹਾਂ ਰਲ ਕੇ ਮੰਜਾ ਉਠਾ ਲਿਆ, ਦਇਆ ਸਿੰਘ ਮੁੱਠਾ ਚੌਰ ਕਰੀ ਜਾਂਦਾ, ਪੇਸ ਹੂ ਬਹੁ ਉਹ ਵਟਾ ਲਿਆ। ਜਿਸ ਪੁੱਛਿਆ ਕੌਣ ਇਹ ਜਾਮਦਾ ਏ, ਆਖ ਉੱਚ ਦੇ ਪੀਰ ਸੁਣਾ ਲਿਆ, ਮਾਛੀ ਵਾੜਿਓ ਇਉਂ ਹੀ ਨਿਕਲ ਤੁਰੇ, ਅੱਗੋਂ ਫੌਜੀਆਂ ਨੇ ਅਟਕਾ ਲਿਆ। ਦਿੱਤੀ ਖਬਰ ਸਿਪਾਹੀਆਂ ਦਲੇਰ ਖਾਂ ਨੂੰ, ਉਸ ਸਭ ਨੂੰ ਪਾਸ ਬੁਲਾ ਲਿਆ। ਫੌਜਦਾਰ ਪੁੱਛੇ ਕਰਤਾਰ ਸਿੰਘਾ, ਕੌਣ ਪੀਰ ਤੇ ਕਿੱਧਰ ਨੂੰ ਜਾ ਰਿਹਾ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਲਿਖਿਆ ਹੈ ਕਿ ਪੁੱਛਿਆ ਗਿਆ ਕਿ ਕੌਣ ਪੀਰ ਹੈ ਤੇ ਕਿੱਧਰ ਨੂੰ ਜਾ ਰਿਹਾ ਹੈ। ਇਸ ਤੋਂ ਇਲਾਵਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਉਸ ਵੱਡੇ ਤੁਰਕ ਜਰਨੈਲ ਦਾ ਨਾਮ ਦਲੇਰ ਖਾਂ ਬਿਆਨ ਕੀਤਾ ਕਿ ਦਲੇਰ ਖਾਂ ਨਾਂ ਦਾ ਉਹ ਵੱਡਾ ਜਰਨੈਲ ਸੀ ਜਿਨ੍ਹੇ ਕਿ ਸਿਪਾਹੀਆਂ ਦੇ ਸਮੇਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਰੋਕਿਆ।
ਨਬੀ ਗਣੇ ਖਾਂ ਉੱਤਰ ਦੀਨਸ, ਇਹ ਸੈਯਦ ਉੱਚ ਬਾਸੀ ਜੋਏ।
ਸਵਾਲ ਕੀਤਾ ਗਿਆ ਕੌਣ ਨੇ, ਅੱਗੋਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਿਲਾਂ ਦੀ ਤਰ੍ਹਾਂ ਗਣੀ ਖਾਂ ਨੇ ਤੇ ਨਬੀ ਖਾਂ ਨੇ ਉੱਤਰ ਦਿੱਤਾ ਹੈ, ਇਹ ਸੈਯਦ ਨੇ ਉੱਚ ਦੇ ਵਿੱਚ ਨਿਵਾਸ ਕਰਨ ਵਾਲੇ ਨੇ, ਇਹ ਸਾਡੇ ਉੱਚ ਦੇ ਪੀਰ ਨੇ।
ਕਰੀ ਹਜ ਹਾਜੀ ਏ ਦੀਰਗ, ਜਹਾਂ ਮੌਜ ਤੇ ਨਿਤ ਵਿੱਚ ਰੰਤ।
ਇਸ ਤੋਂ ਇਲਾਵਾ ਉਹਨਾਂ ਦਾ ਇਹ ਵੀ ਸਵਾਲ ਸੀ ਕਿ ਕਿੱਥੇ ਨੂੰ ਜਾ ਰਹੇ ਨੇ, ਅੱਗੋਂ ਫਿਰ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਨੇ ਕਿ ਹੱਜ ਕਰਕੇ ਇਹ ਆਏ ਨੇ, ਦੀਰਘ ਵੱਡੇ ਹੱਜ ਤੋਂ ਮੁੜੇ ਨੇ। ਕਹਿੰਦੇ ਨੇ ਜਾਣਾ ਇਹਨਾਂ ਨੇ ਉੱਥੇ ਜਿੱਥੇ ਇਹਨਾਂ ਦੀ ਮੌਜ ਹੋਵੇਗੀ, ਭਾਵ ਕਿ ਜਿੱਥੇ ਇਹਨਾਂ ਦੀ ਰਜ਼ਾ ਹੋਵੇਗੀ ਇਹ ਉੱਥੇ ਜਾਂਦੇ ਨੇ, ਸਾਨੂੰ ਨੀ ਪਤਾ ਕਿੱਥੇ ਜਾ ਰਹੇ ਨੇ, ਅਸੀਂ ਸਿਰਫ ਹੁਕਮ ਦੀ ਤਾਮੀਲ ਕਰ ਰਹੇ ਹਾਂ, ਜਿਹੜੇ ਪਾਸੇ ਨੂੰ ਕਹਿਣਗੇ ਉਧਰ ਨੂੰ ਇਹਨਾਂ ਦਾ ਪਲੰਗ ਚੁੱਕ ਕੇ ਲਿਜਾਵਾਂਗੇ। ਇਸ ਕਰਕੇ ਉੱਚ ਦੇ ਪੀਰ ਨੇ ਹੱਜ ਕਰਕੇ ਆਏ ਨੇ, ਜਾਣਾ ਕਿੱਥੇ ਹੈ ਇਹਦਾ ਸਾਨੂੰ ਕੋਈ ਇਲਮ ਨਹੀਂ, ਕੋਈ ਪਤਾ ਨਹੀਂ।
ਸੁਣਤ ਸਿਪਾਹੀ ਗਮਨੇ ਤੂਰਨ, ਪਹੁੰਚ ਨਿਕਟ ਉਮਰਾਵ ਪਨੰਤ।
ਸਿਪਾਹੀਆਂ ਨੇ ਆਖਿਆ ਕਿ ਜਿੰਨਾ ਚਿਰ ਤੁਹਾਨੂੰ ਅੱਗੇ ਜਾਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਉਹਨਾਂ ਚਿਰ ਤੁਸੀਂ ਅੱਗੇ ਨਹੀਂ ਜਾ ਸਕਦੇ, ਤੁਸੀਂ ਇੱਥੇ ਹੀ ਰੁਕੋ। ਉਸੇ ਤਰੀਕੇ ਦੇ ਨਾਲ ਸਾਰੇ ਰੁਕੇ ਰਹੇ। ਸਿਪਾਹੀਆਂ ਨੇ ਜਾ ਕੇ ਦਲੇਰ ਖਾਂ ਨੂੰ ਖਬਰ ਦਿੱਤੀ ਹੈ ਕਿ ਇਸ ਤਰ੍ਹਾਂ ਦੀ ਉਹ ਗੱਲ ਕਹਿ ਰਹੇ ਨੇ।
ਸੈਯਦ ਏ ਹਾਜੀ ਹੱਜ ਕਰਕੇ ਫਿਰ ਤੇ ਆਪਣੇ ਮਤੇ ਮਤੰਤ।
ਜਰਨੈਲ ਨੂੰ ਕਹਿੰਦੇ ਨੇ ਸਿਪਾਹੀ ਕਿ ਉਹ ਕਹਿ ਰਹੇ ਨੇ ਕਿ ਸੈਯਦ ਨੇ ਇਹ ਹਾਜੀ ਹੱਜ ਕਰਕੇ ਆਏ ਨੇ, ਸਾਡੇ ਉੱਚ ਦੇ ਪੀਰ ਨੇ, ਇਹ ਉੱਚ ਦੇ ਰਹਿਣ ਵਾਲੇ ਨੇ, ਪਰ ਜਿੱਥੇ ਇਹਨਾਂ ਦਾ ਜੀ ਕਰਦਾ ਉੱਥੇ ਵਿਚਰਦੇ ਨੇ, ਹੱਜ ਕਰਕੇ ਤੇ ਹੁਣੇ ਹੁਣੇ ਆਏ ਨੇ ਪਰ ਜਾਣਾ ਕਿੱਥੇ ਹੈ। ਉਹਦੇ ਨਾਲ ਦੇ ਸਾਥੀ ਕਹਿੰਦੇ ਨੇ ਇਹਦਾ ਸਾਨੂੰ ਕੋਈ ਪਤਾ ਨਹੀਂ। ਇਸ ਤਰ੍ਹਾਂ ਦੀ ਉਹਨਾਂ ਨੇ ਸਾਨੂੰ ਖਬਰ ਦਿੱਤੀ।
ਨਗਰ ਉੱਚ ਕੇ ਬਾਸੀ ਪਾਖਤ, ਦੀਰਗ ਪੀਰ ਰੀਤ ਲਖੀ ਅੰਤ।
ਸਿਪਾਹੀ ਕਹਿੰਦੇ ਨੇ ਕਿ ਉੱਚ ਨਗਰ ਦੱਸਿਆ ਹੈ ਉਹਨਾਂ ਦਾ, ਪਰ ਕਹਿੰਦੇ ਨੇ ਸਿਪਾਹੀ ਦੇਖਣ ਤੋਂ ਲੱਗਦਾ ਕਿ ਕੋਈ ਬਹੁਤ ਵੱਡੇ ਉੱਚੇ ਕਾਮਲ ਵਲੀ ਫਕੀਰ ਨੇ।
ਸਕਲ ਕਚਹਿਰੀ ਸੁਣ ਗਣ ਤੁਰਕਨ, ਮਸਲਤ ਕਰੀ ਗੁਰੂ ਨਾ ਸਿਧਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਫਿਰ ਸਾਰਿਆਂ ਤੁਰਕਾਂ ਨੇ ਮਿਲ ਕੇ ਸਲਾਹ ਕੀਤੀ ਹੈ ਇਸ ਤਰ੍ਹਾਂ ਕਿਸੇ ਵੀ ਪੀਰ ਨੂੰ ਜਾਨ ਨਹੀਂ ਦੇਣਾ ਚਾਹੀਦਾ, ਪੂਰੇ ਤਰੀਕੇ ਦੇ ਨਾਲ ਤਕਰੀਰ ਕੀਤੀ ਜਾਵੇ, ਪੜਤਾਲ ਕੀਤੀ ਜਾਵੇ, ਕਿਤੇ ਗੁਰੂ ਹੀ ਉੱਚ ਦਾ ਪੀਰ ਬਣ ਕੇ ਨਿਕਲਣਾ ਜਾਵੇ।
ਨਿਸਕੋ ਡੇਰੇ ਵਿਖੇ ਉਤਾਰੋ, ਖਾਣਾ ਪਾਣ ਪਰਖਿਓ ਜਾਏ। ਉਸ ਵੇਲੇ ਜਿਹੜਾ ਜਰਨੈਲ ਸੀ ਉਹਨੇ ਆਖਿਆ ਕਿ ਰਾਤ ਦੇ ਵੇਲੇ ਇਹਨਾਂ ਦਾ ਡੇਰਾ ਆਪਣੇ ਕੋਲ ਹੀ ਲਵਾਇਆ ਜਾਵੇ, ਇਹਨਾਂ ਨੂੰ ਆਪਣਾ ਮਾਸ ਦਾ ਖਾਣਾ ਖਵਾਇਆ ਜਾਵੇ। ਕਹਿੰਦਾ ਹੈ ਉਹ ਜਰਨੈਲ ਵੱਡਾ ਕਿ ਖਾਣ ਪਾਣ ਦੇ ਨਾਲ ਪੂਰੀ ਪਰਖ ਹੋ ਜਾਏਗੀ ਕਿ ਹਿੰਦੂਆਂ ਦਾ ਗੁਰੂ ਗੋਬਿੰਦ ਸਿੰਘ ਹੈ ਜਾਂ ਕਿ ਵਾਕਿਆ ਹੀ ਉੱਚ ਦਾ ਪੀਰ ਹੈ। ਇਸ ਕਰਕੇ ਕਹਿੰਦਾ ਕਿ ਰਾਤ ਦੇ ਵੇਲੇ ਡੇਰਾ ਲਵਾਇਆ ਜਾਵੇਗਾ, ਪੂਰੀ ਪੜਤਾਲ ਕੀਤੀ ਜਾਵੇਗੀ, ਸਵੇਰੇ ਹੀ ਇਹਨਾਂ ਨੂੰ ਅੱਗੇ ਤੋਰਿਆ ਜਾਵੇਗਾ। ਹੋਤ ਫਜਰ ਕੇ ਰੁਖਸਤ ਕਰੀਓ ਆਪ ਕਰੋ ਜ਼ਾਰਤ ਦਰਸਾਏ। ਕਹਿੰਦਾ ਕਿ ਤੁਸੀਂ ਸਾਰੇ ਜਾ ਕੇ ਦਰਸ਼ਨ ਕਰੋ, ਉਹਨਾਂ ਦਾ ਦੀਦਾਰਾ ਕਰੋ ਜਿਹੜੇ ਆਪਣੇ ਆਪ ਨੂੰ ਵੱਡੇ ਉੱਚ ਦੇ ਪੀਰ ਕਹਿ ਰਹੇ ਨੇ। ਤੇ ਕਹਿੰਦਾ ਕਿ ਰਾਤ ਦੇ ਵੇਲੇ ਡੇਰਾ ਲਵਾਇਆ ਜਾਵੇਗਾ, ਜਦੋਂ ਫਜ਼ਰ ਹੋਵੇਗੀ, ਜਦੋਂ ਅਗਲਾ ਅੰਮ੍ਰਿਤ ਵੇਲਾ ਹੋਵੇਗਾ, ਫਿਰ ਇਹਨਾਂ ਨੂੰ ਜਾਣ ਦੀ ਰੁਖਸਤ ਕੀਤੀ ਜਾਵੇਗੀ, ਪਰ ਰਾਤ ਦੇ ਵੇਲੇ ਪੂਰੀ ਪੜਤਾਲ ਕਰ ਲਈ ਜਾਵੇਗੀ ਕਿ ਵਾਕਿਆ ਹੀ ਇਹ ਉੱਚ ਦੇ ਕੋਈ ਵੱਡੇ ਮਹਾਂਪੁਰਖ ਨੇ ਜਾਂ ਕਿ ਸਾਡੇ ਵੈਰੀ ਨੇ। ਇਸ ਤਰੀਕੇ ਦੀ ਸਲਾਹ ਆਪਣੇ ਸਾਰਿਆਂ ਸਿਪਾਹੀਆਂ ਨੂੰ ਉਸ ਵੇਲੇ ਦਲੇਰ ਖਾਨ ਜਿਹੜਾ ਵੱਡਾ ਜਰਨੈਲ ਹੈ ਉਹਨੇ ਦਿੱਤੀ ਹੈ ਕਿ ਉੱਚ ਦੇ ਪੀਰ ਨੂੰ ਰਾਤ ਦੇ ਵੇਲੇ ਅਟਕਾਇਆ ਜਾਵੇ, ਪੜਤਾਲ ਕੀਤੀ ਜਾਵੇ, ਕਿਸ ਤਰੀਕੇ ਦੇ ਨਾਲ ਪੜਤਾਲ ਕੀਤੀ ਜਾਵੇਗੀ, ਕਿਸ ਤਰ੍ਹਾਂ ਸਾਰਾ ਕੁਝ ਵਾਪਰੇਗਾ। ਇਸ ਨੂੰ ਜਿਵੇਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪਰਣਾ।